ਜੈ ਪ੍ਰਾਨ ਕੋਰ ਮਨ ਤਾਂ ਨਿਰਮਲ ਕਰਤ ਕਿਆਰ ਹਰ ਸਿੰਚੈ ਸੁਧਾ ਸੰਜੋਰ ਰਸ ਮਨ ਮਗਨ ਹੋਤ ਕਿਰਪਾ ਤੇ ਮਾਂ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਭੰਜਨ ਜਿਤਵੋ ਤੁਮਰੀ ਓਰ ਅਭੈ ਪਲ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਚੋਰ ਹਰ ਸੋਂਦੇ ਵੈ ਜੋਰ ਕੋਈ ਜਾਣ ਹਰ ਸੋਂਦੇ ਵੈ ਜੋਰ ਹਰ ਸੋਂਦੇ ਵੈ ਜੋਰ ਕੋਈ ਜਾਣ
ਸਾਰੇ ਪ੍ਰੇਮੀ ਬਿਆਰਾਂ ਨੂੰ ਛੱਡ ਕੇ ਸ਼ਹਿਨ ਸ਼ਾਹ ਦੀ ਹਜ਼ੂਰੀ ਚ ਪਹੁੰਚੇ ਆ ਆਪਣੇ ਗੁਰੂ ਨੂੰ ਸ਼ਰਧਾ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ, ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ। ਜਿਸ ਵਾਸਤੇ ਗੁਰੂ ਦੀ ਹਜ਼ੂਰੀ ਚ ਪਹੁੰਚੇ ਹਾਂ ਉਹ ਸਾਡਾ ਕੀ ਫਰਜ਼ ਹੈ ਇੱਥੇ ਆਉਣ ਦਾ। ਜੋ ਗੁਰੂ ਦਾ ਉਪਦੇਸ਼ ਹੈ ਉਸ ਨੂੰ ਸੁਣਨ ਵਾਸਤੇ ਆਏ ਹਾਂ। ਜਿੰਨਾ ਚਿਰ ਕੋਈ ਗੱਲ ਸੁਣੀ ਨਾ ਜਾਵੇ ਉਸ ਦੀ ਤਾਕਤ ਔਰ ਗੁਣਾਂ ਦਾ ਪਤਾ ਨਹੀਂ ਲੱਗਦਾ ਹੁੰਦਾ। ਸੁਣਨ ਸੇ ਫਿਰ ਹੌਲੀ ਹੌਲੀ ਉਸ ਦੇ ਲਵੇ ਨੂੰ ਹੋਣਾ ਪੈਂਦਾ। ਜਦ ਲਵੇ ਲੱਗ ਜਾਵੇਗਾ ਨਾ ਫਿਰ ਇਹਨੂੰ ਅਨੁਭਵ ਹੋ ਜਾਵੇਗਾ ਬਈ ਜੋ ਮੈਂ ਸੁਣਦਾ ਸੀ ਬਈ ਗੁਰਬਾਣੀ ਦੇ ਵਿੱਚ ਇਤਨੀ ਤਾਕਤ ਹੈ, ਗੁਰੂਆਂ ਦੇ ਵਿੱਚ ਇਤਨੀ ਤਾਕਤ ਹੈ, ਮਹਾਂਪੁਰਸ਼ਾਂ ਦੇ ਵਿੱਚ ਇਤਨੀ ਤਾਕਤ ਹੈ। ਤਾਂ ਫਿਰ ਇਸ ਨੂੰ ਜਿੰਨਾ ਚਿਰ ਸਰੋਤ ਨਹੀਂ ਪੈਂਦੀ ਤਾਂ ਪਤਾ ਨਹੀਂ ਲੱਗਦਾ ਹੁੰਦਾ। ਉਹ ਬਹੁਤ ਦੁਨੀਆ ਅੰਧ ਧੁੰਦ ਦੇ ਵਿੱਚ ਹੀ ਫਿਰੀ ਜਾਂਦੀ ਹੈ, ਨਾ ਕੁਛ ਲੱਭਦਾ ਨਾ ਕੁਛ ਉੱਥੋਂ ਮਿਲਦਾ, ਅਸੀਂ ਕੋਟਲੇ ਜੀ ਲਖੇ ਅੱਜ ਕੋਟਲੇ ਜੀ ਉਹਤੇ ਹਦਰ ਸ਼ੇਖ ਦੀ ਕਬਰ ਹੈ ਮੁਸਲਮਾਨ ਸੀ ਉਹ ਆਪਾਂ ਤਾਂ ਲੰਬੀ ਵਿਚਾਰ ਨਹੀਂ ਨਾ ਕਰਦੇ ਦਾੜੀਆਂ ਤੇ ਨੀਲੀਆਂ ਪੱਗਾਂ ਬੰਨੀਆਂ ਹੋਈਆਂ ਮੁਸਲਮਾਨ ਦੇ ਪਿੱਛੇ ਫਿਰਦੇ ਨੇ ਉੱਥੇ ਦੱਸੋ ਆਪਾਂ ਨੂੰ ਸਿਆਣੇ ਕੌਣ ਕਹਿ ਦੂਗਾ ਹਾਂ ਉਹ ਇੱਕ ਮੰਤਰੀ ਆਦਮੀ ਹੋਇਆ ਮੰਤਰੀ ਜੈਸੇ ਬੰਗਾਲ ਦੇ ਵਿੱਚ ਲੋਕ ਮੰਤਰ ਜਾਣਦੇ ਸਨ ਜੈਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਬੰਗਾਲ ਦੇ ਵਿੱਚ ਗਏ ਇਹ ਹਦਰ ਸ਼ੇਖ ਵੀ ਉੱਧਰੋਂ ਹੀ ਸਿੱਖ ਕੇ ਆਇਆ ਸੀਗਾ ਜਿਵੇਂ ਕਾਂਸ਼ੀ ਦੇ ਵਿੱਚ ਪੜ੍ਹਾਈ ਹੁੰਦੀ ਹੈ ਤਾਂ ਫਿਰ ਉਹ ਮਰਦਾਨਾ ਕਹਿੰਦਾ ਮਹਾਰਾਜ ਮੈਂ ਪਾਣੀ ਪੀਆ ਵਾਂ ਥਿਆਹ ਲੱਗੀ ਹੋਈ ਹੈ ਕਹਿੰਦੇ ਮਰਦਾਨਾ ਪੀਆ ਭਾਈ ਪਾਣੀ ਅਸੀਂ ਆਉਂਦੇ ਹਾਂ ਉਹ ਚਲਿਆ ਗਿਆ ਅੱਗੇ ਜਾ ਕੇ ਉਹਨਾਂ ਨੇ ਦੇਖਿਆ ਮੰਤਰ ਪੜ ਕੇ ਉਹਦੇ ਗਲ ਚ ਤਾਗਾ ਪਾ ਤਾ ਮੀਡਾ ਬਣਾ ਲਿਆ ਮੀਡਾ ਬਣਾ ਲਿਆ ਮਰਦਾਨਾ ਆਇਆ ਹੀ ਨਾ ਕਾਹਦੇ ਨਾਲ ਮੀਡਾ ਬਣਾਇਆ ਮੰਤਰ ਸੀ ਬਸ ਹੋਰ ਕੁਛ ਨਹੀਂ ਸੀ ਇਹ ਜਿਹੜੇ ਮੰਤਰਾਂ ਜੰਤਰਾਂ ਵਾਲੇ ਨੇ ਖਬਰ ਨੀ ਕਿਹੜੇ ਨਰਕਾਂ ਨੂੰ ਜਾਣਗੇ ਤੁਸੀਂ ਉੱਥੇ ਭੱਜੇ ਫਿਰਦੇ ਹੋ ਕੋਟਲੇ ਉਹਦੇ ਆਲੇ ਦੁਆਲੇ ਪੁਰਾਣਾ ਰਿਵਾਜ ਵੀ ਹੈ ਸਾਖੀ ਮਹਾਰਾਜ ਵੀ ਸੁਣਾਉਂਦੇ ਹੁੰਦੇ ਸੀ ਇਹ ਮੰਤਰ ਦੇ ਬਲ ਕਰਕੇ ਰੂਮ ਬਾਦਸ਼ਾਹ ਦੀ ਲੜਕੀ ਲਿਆਉਂਦਾ ਹੁੰਦਾ ਸੀ ਰਾਤ ਨੂੰ ਜਾ ਕੇ ਮੰਤਰ ਦੇ ਬਲ ਕਰਕੇ ਪਰ ਮਨ ਦੀ ਸ਼ਾਂਤੀ ਨਹੀਂ ਹੈ ਆਪਾਂ ਨੇ ਉਹੀ ਲੱਕ ਬੰਨ ਲਿਆ ਔਰ ਇਸ ਤਰ੍ਹਾਂ ਦੇ ਨਾਲ ਫਿਰ ਉਹ ਲੜਕੀ ਫਿਰ ਛੱਡਿਆ ਆ ਕਰੇ ਤਾਂ ਉਸਦੇ ਜਿਹੜੇ ਭਰਾ ਸਨ ਉਹਨਾਂ ਨੇ ਪੁੱਛਿਆ ਵੀ ਕੀ ਗੱਲ ਹੈ ਉਹ ਕਹਿਣ ਲੱਗੀ ਮੈਨੂੰ ਤਾਂ ਇੱਕ ਮੰਤਰੀ ਆਦਮੀ ਹੈ ਕੋਈ ਕੋਟਲੇ ਰਹਿੰਦਾ ਹਜ਼ਰ ਸ਼ੇਖ ਹੈ ਮੁਸਲਮਾਨ ਹੈ ਉਹ ਜਾਣਦਾ ਮੰਤਰ ਹੁਣ ਮਰਦਾਨੇ ਨੂੰ ਵੀ ਮੀਂਡਾ ਮਨਾਏ ਲਿਆ ਉਹ ਮੰਤਰ ਹੈ ਹੋਰ ਕੀ ਹੈ ਉਹ ਸੱਚੇ ਮੰਤਰ ਨੂੰ ਛੱਡ ਕੇ ਝੂਠਿਆਂ ਮੰਤਰਾਂ ਦੇ ਮਗਰ ਫਿਰਨਾ ਨਾਲੇ ਮੰਤਰ ਕੀ ਸਾਰ ਦੂਗਾ ਉੱਥੇ ਕਿਵੇਂ ਦੁਨੀਆਂ ਬੱਕਰੇ ਚੱਕੀ ਫਿਰਦੀ ਆ ਉੱਥੇ ਲੈ ਤੁਹਾਡੇ ਚ ਵੀ ਆਉਣਗੇ ਅੱਧੇ ਕੁ ਜਿਹੜੇ ਗਏ ਨੀ ਅਜੇ ਮਨ ਉਹਨਾਂ ਦਾ ਕੋਟਲੇ ਹੋਊਗਾ ਵੀ ਹਦਰ ਸ਼ੇਖ ਨਾ ਕਿਤੇ ਫੜ ਲਵੇ ਹਦਰ ਸ਼ੇਖ ਦੀ ਕੀ ਤਾਕਤ ਆ ਫੜ ਲੂਗਾ ਨੌਤੀ ਸੌ ਹਦਰ ਸ਼ੇਖ ਫਿਰਦਾ ਇੱਥੇ ਗੁਰੂ ਘਰ ਦੇ ਵਿੱਚ ਤਾਂ ਇਹ ਜਿਤਨੀਆਂ ਗੁਪਤਰੂਆਂ ਨੇ ਸਾਰੀਆਂ ਰੋਂਦੀਆਂ ਫਿਰਦੀਆਂ ਨੇ ਵੀ ਸਾਡਾ ਭਲਾ ਹੋ ਜਾਵੇ ਉਹ ਦੁਨੀਆਂ ਉਹੀ ਚੱਕ ਕੇ ਬੰਨ ਕੇ ਨਕੋਟੀਆਂ ਭੱਜ ਲੈਂਦੀ ਏ ਉਹ ਕਹਿਣ ਲੱਗੇ ਵੀ ਤੇਰਾ ਸਟਕਾਰਾ ਕੈਸੇ ਹੋ ਸਕਦਾ ਉਹਨਾਂ ਨੇ ਕਿਹਾ ਵੀ ਤੂੰ ਉਹਨੂੰ ਇਉਂ ਪੁੱਛੀ ਵੀ ਜੇ ਉਹ ਲੜਕੀ ਨੇ ਪੁੱਛਿਆ ਜੇ ਤੂੰ ਮਰ ਗਿਆ ਜਾਂ ਮਾਰਤਾ ਕਿਸੇ ਨੇ ਤਾਂ ਫਿਰ ਮੈਨੂੰ ਕੌਣ ਸਾਂਭੇਗਾ ਮੇਰਾ ਬਾਦੀ ਵਾਰਸ ਕੌਣ ਹੈ ਉਹ ਕਹਿਣ ਲੱਗਾ ਮੈਨੂੰ ਕੋਈ ਮਾਰ ਹੀ ਨਹੀਂ ਸਕਦਾ ਮੇਰੇ ਕੋਲ ਬੰਤਰ ਐਸੇ ਨੇ ਇੱਕ ਵਿਧੀ ਹੈ ਜੇ ਮੈਨੂੰ ਕਿਸੇ ਨੇ ਮਾਰਨਾ ਹੋਵੇ ਉਹਨੇ ਪੁੱਛ ਲਿਆ ਕਹਿੰਦੇ ਕੀ ਵਿਧੀ ਹੈ ਉਹ ਕਹਿਣ ਲੱਗਾ ਜਦ ਮੈਂ ਟੱਟੀ ਬੈਠਾ ਹੋਊਗਾ ਨਾ ਉਸ ਟਾਈਮ ਮੰਤਰ ਨਹੀਂ ਚੱਲਦਾ ਉਸ ਟਾਈਮ ਮੈਂ ਮਰ ਸਕਦਾ ਜੇ ਕੋਈ ਮਾਰੇ ਉਹ ਫਿਰ ਜਦ ਲੜਕੀ ਨੂੰ ਲੈ ਕੇ ਆਇਆ ਨਾ ਉਹ ਲੜਕੀ ਕਹਿੰਦੀ ਮੈਂ ਸਰੋਂ ਕੇਰਦੀ ਜਾਊ ਪਿੱਛੇ ਪਿੱਛੇ ਆ ਜਾਓ ਕੋਟਲੇ ਆ ਜਾਓ ਮੇਰੇ ਮਗਰ ਉਹ ਮੰਤਰ ਨਾਲ ਚੱਕ ਕੇ ਲਿਆਉਂਦਾ ਦੀ ਦੇਖ ਲਓ ਮੰਤਰਾਂ ਦੀ ਵੀ ਤਾਕਤ ਹੈ ਪਰ ਜਿਹੜਾ ਗੁਰਮੰਤਰ ਹੈ ਨਾ ਇਹ ਸਾਰਿਆਂ ਦਾ ਸ਼੍ਰੋਮਣੀ ਮੰਤਰ ਹੈ ਉਹ ਕਲਪਨਾ ਕਰਦੇ ਨੇ ਮੰਤਰ ਨੇ ਜਿਹੜੇ ਜਿਹੜਾ ਗੁਰਮੰਤਰ ਹੈ ਇਹ ਸ਼ਾਂਤੀ ਪੈਦਾ ਕਰਦਾ ਤਿੰਨਾਂ ਲੋਕਾਂ ਚੌਦਾਂ ਭਵਨਾਂ ਦੇ ਵਿੱਚ ਸਾਰਿਆਂ ਦਾ ਬੜਾ ਸੁੱਖ ਹੈ ਮਨ ਦੀ ਸ਼ਾਂਤੀ ਪੀਸ ਆਫ ਮਾਇੰਡ ਕਹਿੰਦੇ ਨੇ ਜੀ ਨੂੰ ਉਹ ਆ ਗਏ ਉਹਦੇ ਭਰਾ ਸੀ ਜਿਹੜੇ ਕੋਟਲੇ ਆ ਗਏ ਹੁਣ ਉਹਨੂੰ ਇੰਨਾ ਗਿਆਨ ਹੀ ਨਹੀਂ ਹੈ ਉਹ ਕਿਹੜਾ ਅੰਤਰਜਾਮੀ ਸੀਗਾ ਮੰਤਰ ਜਾਣਦਾ ਸੀ ਬਸ ਹੋਰ ਕੀ ਸੀ ਉਹ ਐਂ ਗੇੜਾ ਰੱਖਦੇ ਰਹੇ ਅੱਜ ਕੱਲ੍ਹ ਐਂ ਤਾਂ ਹੈ ਨਹੀਂ ਵੀ ਪਲਸ਼ ਲੱਗੇ ਹੋਏ ਨੇ ਅੰਦਰੀ ਨਹੀਂ ਸਾਰੀ ਦੁਨੀਆਂ ਬਾਹਰ ਖੱਤਿਆਂ ਚ ਜਾਂਦੀ ਸੀ ਦਿਸ਼ਾ ਕਰਨ ਵਾਸਤੇ ਖੈਰ ਉਹ ਦੂਰ ਨਿਕਲ ਗਿਆ ਉਹ ਵੀ ਮਗਰ ਚਲੇ ਗਏ ਜਦ ਉਹ ਬੈਠਿਆ ਨਾ ਬੈਠਿਆ ਬਾ ਪਾਏ ਗਏ ਟੁੱਟ ਕੇ ਉੱਥੇ ਕੁੱਟ ਕੇ ਮਾਰਤਾ, ਉੱਥੇ ਕੁੱਟ ਕੇ ਮਾਰਤਾ, ਲੜਕੀ ਨੂੰ ਲੈ ਗਏ, ਉਹਦੀ ਉੱਥੇ ਕਬਰ ਬਣੀ ਹੋਈ ਹੈ। ਆਦੀ ਦੁਨੀਆਂ ਤੇ ਉਹ ਵੀ ਦੇਖ ਕੇ ਹੀ ਨੱਚਣ ਲੱਗ ਜਾਂਦੀ ਹੈ। ਉੱਥੇ ਨੱਚਣ ਆ ਕਮਲੇ ਨੇ, ਜਿਹੜੇ ਕਮਲੇ ਨੇ ਨਾ, ਤੁਸੀਂ ਉਹਨਾਂ ਨੂੰ ਕੱਠ ਦੇ ਵਿੱਚ ਲੈ ਜਾਓ, ਨੱਚਣ ਲੱਗ ਜਾਂਦੇ ਨੇ, ਉਈ ਉਈ ਕਮਲ ਪਾਣਾ ਜਾ ਉਹਨਾਂ ਦੇ ਅੰਦਰ ਪੈਦਾ ਹੋ ਜਾਂਦਾ। ਆ ਬੁੜੀਆਂ ਤਾਂ ਉਈ ਅੱਧੀਆਂ ਕਮਲੀਆਂ ਪਹਿਲਾਂ ਹੀ ਨੇ, ਇਹ ਉੱਥੇ ਡਾਂਗਾ ਖਾਈ ਜਾਂਦੇ ਨੇ ਚਿਮਟੇ। ਦੱਸੋ ਕੋਈ ਪਰਮਾਰਥ ਹੈ, ਕੋਈ ਲਾਭ ਵੀ ਪ੍ਰਾਪਤ ਹੁੰਦਾ? ਔਰ ਇਸ ਤਰ੍ਹਾਂ ਦੇ ਨਾਲ ਉੱਥੇ ਦੇਖਿਆ, ਅਸਰ ਦੇਖਦੇ, ਹਜ਼ਾਰਾਂ ਟਰੱਕ ਖੜਾ, ਹਜ਼ਾਰਾਂ ਬੱਸਾਂ ਖੜੀਆਂ ਨੇ। ਲੈ ਦੇਖੋ ਮੁਸਲਮਾਨ, ਉਹ ਸਿੱਖ ਹੋ ਕੇ ਮੁਸਲਮਾਨ ਦੇ ਅੱਗੇ ਨਮਸਕਾਰਾਂ ਕਰਦੇ ਨੇ, ਭਲਾ ਕਿੱਥੇ ਹੋਵੇਗਾ ਤੁਹਾਡਾ? ਔਰ ਜਿਹੜਾ ਗੁਰਸਿੱਖ ਆ, ਚਾਹੇ ਭੁੱਖਾ ਮਰ ਜਾਵੇ ਗੁਰੂ ਤੋਂ ਬਗੈਰ, ਉਹਦਾ ਤਾਂ ਕੋਈ ਹੈ ਹੀ ਨਹੀਂ। ਹੋਰ ਔਰ ਇਸ ਤਰ੍ਹਾਂ ਦਾ ਆਦਰ ਸਿੱਖਦਾ, ਤਾਂ ਹੀ ਇੱਥੇ ਸੰਗਤ ਘੱਟ ਆਉਣ ਲੱਗੀ ਨਾ ਕੱਲ੍ਹ ਤੇ। ਉਹਦਾ ਮੈਂ ਪੁੱਛਿਆ ਜਨਾਜਰ ਨੂੰ, ਮੈਂ ਇੱਧਰਲੇ ਲੋਕ ਵੀ ਮੰਨਦੇ ਨੇ, ਕਹਿੰਦਾ ਜੀ ਚਾਰ ਟਰਾਲੀਆਂ ਤਾਂ ਇੱਥੋਂ ਜਾਂਦੀਆਂ ਹੁੰਦੀਆਂ ਸੀ, ਜਾਂ ਚਾਰ ਇੱਥੋਂ ਜਾਂਦੇ ਨੇ, ਆਲੇ ਦੁਆਲੇ ਦੀਆਂ ਕਿੰਨੀਆਂ ਕੁ ਜਾਂਦੀਆਂ ਹੋਣਗੀਆਂ। ਔਰ ਸਾਰੀ ਦੁਨੀਆਂ ਉੱਥੇ ਇਕੱਠੀ ਹੋਈ ਹੋਈ ਹੈ, ਨਾ ਰੋਟੀ ਖਾਣ ਨੂੰ ਮਿਲਦੀ ਹੈ, ਨਾ ਪਾਣੀ ਮਿਲਦਾ। ਲੈ ਦੇਖੋ ਅਦਰ ਸੇਖ, ਅਦਰ ਸੇਖ ਲਾਈ ਹੈ। ਔਰ ਇਸ ਤਰ੍ਹਾਂ ਦੇ ਨਾਲ ਪ੍ਰੇਮ ਨਾਲ ਬੈਠ ਜਾਓ, ਐਵੇਂ ਦੁਨੀਆਂ ਦੇ ਦੁਆਰ ਜੇ ਚਲਾਏ ਨੇ, ਬਸ ਉਹ ਦੋਨੋਂ ਤੁਰ ਪੈਂਦੇ, ਨਿਗਾਹੇ ਨੂੰ ਤੁਰ ਪੈਂਦੀ ਜੀ ਦੁਨੀਆਂ ਅੱਗੇ, ਖੁੰਡੀਆਂ ਜਾਂ ਲੈ ਕੇ ਝੁੰਗਰੂ ਬੰਨ ਕੇ, ਖੱਲਾਂ ਜਾਂ ਬਲਣੀਆਂ ਢੂਹਿਆਂ ਤੇ, ਬਸ ਨੱਚਦੇ ਜਾਣਾ ਫਿਰ ਆਪਣਾ। ਕਹਿੰਦੇ ਖੇਡਾਂ ਕਰਦੇ ਆ, ਖੇਡਾਂ ਜਿਹੜੀ ਖੇਡ ਕਰਨੀ ਉਹ ਕਰੀ ਨੀ, ਜਿਹੜੀ ਪਰਮੇਸ਼ਰ ਨੂੰ ਪਛਾਣਨਾ ਸੀ। ਉਹ ਇਸ ਤਰ੍ਹਾਂ ਨਾਲ ਦੁਨੀਆਂ ਦਾ ਦਿਖਾਵਾ ਹੋਂ ਅੰਦਰ ਹੁੰਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਪ੍ਰੇਮ ਨਾਲ ਬੈਠ ਜਾਓ। ਜਿਹੜਾ ਆਪਣਾ ਖਿਆਲ ਹੈ ਨਾ, ਖਿਆਲ ਇਹ ਬਾਣੀ ਔਰ ਵਿਚਾਰ ਦੇ ਨਾਲ ਜੋੜਨ, ਇਹ ਮੰਤਰ ਸ਼ੰਤਰ ਜੇ ਗੁਰੂ ਘਰ ਦੇ ਵਿੱਚ ਗੁਰਬਾਣੀ ਨਾਲ ਸੰਬੰਧ ਨਹੀਂ ਰੱਖਦੇ, ਨਾ ਗੁਰਬਾਣੀ ਤੇ ਇਹਨਾਂ ਦੀ ਤਾਕ ਤੇ ਹੀ ਚੱਲੇ, ਨਾ ਗੁਰਸਿੱਖਾਂ ਤੇ ਚੱਲੇ। ਇਹ ਤਾਂ ਆਮ ਹਨ ਗੋਟੀ ਬਾਜੇ ਨੇ ਜਿਹੜੇ ਇਹ ਨੂੰ ਡਰਾ ਦਿੰਦੇ ਨੇ ਲੋਕ ਹੀ, ਉਹਨੇ ਤਾਂ ਨੀ ਕੁਛ ਕਰਨਾ, ਲੋਕ ਹੀ ਡਰਾ ਦਿੰਦੇ ਨੇ। ਆ ਜਿਹੜੀਆਂ ਰੂਹਾਂ ਭੜਕਦੀਆਂ ਫਿਰਦੀਆਂ ਨਾ ਰੂਹਾਂ, ਹੁਣ ਆਪਾਂ ਨੂੰ ਦੀਆਂ ਤਾਂ ਇਹ ਜੇ ਦੀਆਂ, ਹੁਣ ਤਾਂ ਕੁੱਟ ਕੇ ਉਹਨਾਂ ਦਾ ਤੱਥਾਂ ਨਾ ਮਰ ਦਈਏ। ਉਹ ਕਿਸੇ ਦੇ ਵਿੱਚ ਆ ਕੇ ਬੋਲ ਪੈਂਦੀ ਆ ਵਡਿਆਈ ਕਰਾਉਣ ਦੀ ਵਾਰੀ, ਕਹਿੰਦਾ ਮੈਂ ਹਦਰ ਸੇਖ ਆ ਗਿਆ। ਲੈ ਹਦਰ ਸੇਖ ਸਾਰਾ ਇੱਥੇ ਹੀ ਬੈਠਾ, ਇਹ ਸਭ ਝੂਠ ਹੈ। ਉਹ ਮਰਦਾਨੇ ਨੂੰ ਮੀਡੀਆ ਬਣਾ ਲਿਆ ਬੈਠਾ, ਮਾਂ ਮਾਂ ਕਰਦਾ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਉਹ ਤਾਂ ਸਰਵੱਗ ਸਨ। ਤਾਂ ਫਿਰ ਕਹਿਣ ਲੱਗੇ ਭਾਈ ਬਾਲੇ ਨੂੰ, ਬਈ ਉਹ ਖੁਰ ਮਾਰੇ ਨਾਲੇ ਵੀ ਛਡਾਓ ਮੈਨੂੰ। ਖੈਰ ਭਾਈ ਬਾਲੇ ਨੂੰ ਕਿਹਾ, ਜਿਹੜਾ ਇਹਦੇ ਗਲ ਚ ਰੱਸੀ ਪਾਈ ਹੋਈ ਨਾ, ਇਹ ਖੋਲ ਦੇ। ਉਹ ਮੰਤਰ ਵੜ ਕੇ ਪਾਈ ਹੋਈ ਸੀ, ਤਾਂ ਮਰਦਾਨੇ ਨੇ ਰੱਸੀ ਤੋੜੀ ਨੀ। ਬਾਲੇ ਨੇ ਮਰਦਾਨਾ ਮੀਡੇ ਤੋਂ ਆਦਮੀ ਬਣਿਆ ਨੀ, ਇਹ ਮੰਤਰ ਹੀ ਨੇ ਸਿਰਫ, ਬਸ ਹੋਰ ਕੁਛ ਨੀ ਹੈ। ਉਹ ਇਸ ਤਰ੍ਹਾਂ ਦੀ ਦੁਨੀਆਂ ਭੁਲੇਖਿਆਂ ਦੇ ਵਿੱਚ ਭੱਜੀ ਫਿਰਦੀ ਹੈ। ਗੁਰੂ ਨੇ ਸਾਨੂੰ ਗੁਰਬਾਣੀ ਨਾਲ ਜੋੜਿਆ, ਸਭ ਤੋਂ ਵੱਡਾ ਮੰਤਰ ਗੁਰਬਾਣੀ ਹੈ। ਉਹ ਇਸ ਤਰ੍ਹਾਂ ਦੇ ਨਾਲ ਦੱਸਿਆ, ਉਹ ਜਿਹੜਾ ਮੰਜਤੀ ਉਹ ਸਾਰਿਆਂ ਦਾ ਗੁਰੂ ਸੀ, ਸਰਵ ਸਖੀ ਸਰਵ ਦੇ ਚੇਲਿਆਂ ਦਾ, ਜਿਵੇਂ ਆ ਹੁਣ ਹੈਗਾ ਅਤਰ ਸੇਖ, ਇਹਦੇ ਵੀ ਮੁਖੀ ਨੇ ਵਿੱਚੋਂ ਚਿਮਟੇ ਨਹੀਂ ਫਿਰਦੇ ਜੀ ਉੱਥੇ, ਜਿਹੜੇ ਢੂਈਆਂ ਕੁੱਟਦੇ ਨੇ ਫਿਰ ਬੁੜਿਆਂ ਦੀਆਂ ਆਦਮੀਆਂ ਦੀਆਂ। ਔਰ ਇਸ ਤਰ੍ਹਾਂ ਦੇ ਔਰ ਸਭ ਤੋਂ ਵੱਡਾ ਤਾਂ ਗੁਰੂ ਆ, ਗੁਰਬਾਣੀ ਹੈ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਦਿਖਾ ਲਿਆ ਵੀ ਇਹ ਜਿਹੜੇ ਤੁਸੀਂ ਚਲਾਕੀਆਂ ਜਿਹਾ ਕਰਦੇ ਹੋ, ਲੋਕਾਂ ਨੂੰ ਦੁਖੀ ਕਰਦੇ ਹੋ, ਮੈਂ ਸਾਰੀਆਂ ਗਲੀਆਂ ਬਣਾਤੀਆਂ, ਭੱਜੀਆਂ ਫਿਰ ਟੀਣੇ ਮਾਰਦੀਆਂ, ਫਿਰ ਉਹਨਾਂ ਦੇ ਘਰ ਦੇ ਵੀ ਭੱਜੇ, ਫਿਰ ਉਹਨਾਂ ਕੋਲ ਨੂੰ ਜਾਣ ਭੱਜ ਭੱਜ। ਆਓ ਗੁਰੂ ਘਰ ਦੇ ਮੁਕਾਬਲੇ ਵਿੱਚ ਕੋਈ ਮੰਤਰ ਸ਼ੰਤਰ ਕੋਈ ਮਜ਼ਮ ਨਹੀਂ ਪਹੁੰਚ ਸਕਦਾ ਹੈ। ਬਸ ਹਕੀਕਤ ਹਨ, ਦੁਨੀਆਂ ਦਾ ਝੂਠੇ ਪਾਸੇ ਲਾਉਂਦੀ ਹੈ ਆਪਣਾ ਮਤਵਲ ਕੱਢਣ ਵਾਸਤੇ। ਗੁਰੂ ਮਤਵਲ ਨਹੀਂ ਕੱਢਦਾ, ਗੁਰੂ ਤਾਂ ਸਿੱਖ ਨੂੰ ਰੱਬ ਨਾਲ ਜੋੜਦਾ। ਹੁਣ ਉਹ ਮੰਤਰਾਂ ਵਾਲੇ ਰੱਬ ਨਾਲ ਜੋੜ ਦੇਣਗੇ? ਨਹੀਂ, ਖੁਦ ਕਰਦੇ ਨੇ, ਆਪਣਾ ਕੰਮ ਕਰਾਉਣਗੇ। ਹੁਣ ਵੀ ਬਹੁਤ ਨੇ ਕੋਟਲੇ ਮੁਸਲਮਾਨ ਜੇ ਜਿਹੜੇ ਮੰਤਰ ਜੇ ਕਰਦੇ ਨੇ, ਉਹ ਬੁੜੀਆਂ ਉੱਥੇ ਹੀ ਬੈਠੀਆਂ ਰਹਿੰਦੀਆਂ ਨੇ, ਹੁਣ ਇੱਥੇ ਬੈਠੀ ਨੇ ਕੱਲ ਨੂੰ ਉੱਥੇ ਜਾ ਬੈਠਣਗੀਆਂ। ਬਸ ਖਬਰ ਨਹੀਂ ਕੀ ਦੁਨੀਆਂ ਨੂੰ ਭੁੱਲ ਵਗੀ ਹੋਈ ਹੈ, ਨਾ ਬਾਣੀ ਪੜ੍ਹਨੀ ਹੈ, ਨਾ ਗੁਰਦੁਆਰੇ ਜਾ ਕੇ ਗੁਰਬਾਣੀ ਸੁਣਨੀ ਹੈ, ਨਾ ਕੀਰਤਨ ਸੁਣਨਾ, ਤੜਕੇ ਹੀ ਕੋਟਲੇ ਨੂੰ ਚੜ ਜਾਣਗੀ। ਉਹ ਜਿੱਥੇ ਸੁੱਖ ਆ ਉੱਥੇ ਨੂੰ ਤਾਂ ਅਸੀਂ ਜਾਂਦੇ ਕੋਈ ਨਹੀਂ। ਇਸ ਦੇ ਨਾਲ ਪ੍ਰੇਮ ਦੇ ਨਾਲ ਗੁਰਬਾਣੀ ਮਨ ਨੂੰ ਇਕਾਗਰ ਕਰਕੇ ਸੁਣੋ। ਪ੍ਰਸੰਗ ਚੱਲਦਾ ਆਪਣਾ, ਪੰਜਵੇਂ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਜੋੜ ਮੇਲੇ ਦੇ ਦਿਨ ਨੇ। ਉਹ ਦੱਸਿਆ ਵੀ ਬਹੁਤ ਪਰਉਪਕਾਰ ਕਰੇ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ। ਪਹਿਲਾਂ ਤਾਂ ਆਪ ਹੁਕਮ ਮੰਨ ਕੇ ਰਾਮਦਾਸ ਮਹਾਰਾਜ ਜੀ ਦਾ ਲਾਹੌਰ ਰਹੇ। ਗੁਰੂ ਸਾਹਿਬ ਜੀ ਖੁਸ਼ ਹੋ ਗਏ, ਉਹਨਾਂ ਨੂੰ ਗੱਦੀ ਦੇ ਜਾਨ ਨਸ਼ੀਨ ਬਣਾ ਦਿੱਤਾ। ਪਿਰਥੀਆ ਸੀ ਬੜਾ ਉਹ ਈਰਖਾ ਕਰਨ ਲੱਗ ਗਿਆ, ਆ ਜਿਹੜੇ ਇਹੋ ਜਿਹੇ ਲੋਕ ਨੇ ਨਾ ਪਦਾਰਥਵਾਦੀ, ਇਹ ਫਿਰ ਇਹੋ ਜਿਹੇ ਜਿਹੜੇ ਧਰਮਾਤਮਾ ਹੁੰਦੇ ਨੇ ਦੁਨੀਆਂ ਦਾ ਭਲਾ ਕਰਦੇ ਨੇ, ਉਹਨਾਂ ਨਾਲ ਈਰਖਾ ਕਰਨ ਲੱਗ ਜਾਂਦੇ ਨੇ ਵੀ ਸਾਡਾ ਕੰਮ ਖੜ ਗਿਆ, ਜਿਹੜੇ ਅਸੀਂ ਦੁਨੀਆਂ ਨੂੰ ਲੁੱਟਦੇ ਸੀ ਨਾ ਉਹ ਤਾਂ ਗਈ ਗੱਲ ਹੁਣ। ਔਰ ਇਸ ਤਰ੍ਹਾਂ ਦੇ ਨਾਲ ਮਹਾਤਮਾ ਹਰ ਇੱਕ ਦਾ ਭਲਾ, ਗੁਰੂ ਵੀ ਹਰ ਇੱਕ ਦਾ ਭਲਾ ਚਾਹੁੰਦਾ ਹੁੰਦਾ ਗੁਰੂ। ਔਰ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਕਹਿੰਦੇ ਜਿਹੜਾ ਸੇਵਾ ਕਰਦਾ ਨਾ, ਕਹਿੰਦੇ ਉਸ ਨੂੰ ਮਾਣ ਵੀ ਮਿਲਦਾ ਔਰ ਪਰਮਾਰਥ ਜੋ ਸ਼ਕਤੀ ਹੈ ਕਹਿੰਦੇ ਉਹ ਵੀ ਮਿਲ ਜਾਂਦੀ ਹੈ। ਪੜ੍ਹੋ ਪ੍ਰੇਮ ਨਾਲ
ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਉਂਦਾ। ਨਾਮ ਜਪੀਏ ਤਾਂ ਦੂਰ ਹੁੰਦੇ, ਸੇਵਾ ਕਰਕੇ ਮਾਣ ਪਾਉਂਦਾ। ਦੁੱਖੜੇ ਸੇਵਾ ਕਰਕੇ
ਸ੍ਰੀ ਅੰਮ੍ਰਿਤਸਰ ਸਾਹਿਬ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਹਜ਼ੂਰੀ 'ਚ ਸਿੱਖ ਚਰਨਾਮ੍ਰਿਤ ਲੈ ਕੇ ਨਾਮ ਦੀ ਦਾਤ ਪ੍ਰਾਪਤ ਕਰਕੇ ਸੇਵਾ ਕਰਦੇ ਨੇ। ਜਿਹੜੇ ਗ੍ਰਸਤੀ ਨੇ ਉਹ ਹੱਕ ਦੀ ਕਿਰਤ ਕਰਦੇ ਨੇ, ਦਸਵੰਧ ਗੁਰੂ ਨੂੰ ਦਿੰਦੇ ਨੇ, ਇਉਂ ਆਪਣਾ ਜਨਮ ਹੈ ਜਿਹੜਾ ਉਹ ਸਫਲਾ ਕਰਦੇ ਨੇ। ਲਾਹੌਰ ਦੇ ਵਿੱਚ ਰਹਿਣ ਵਾਲਾ ਇੱਕ ਭਾਈ ਬੁੱਧੂ ਸੀ, ਉਸਨੇ ਪੰਜਾਬੀਆਂ ਦਾ ਕੰਮ ਕੀਤਾ ਜਿਵੇਂ ਅੱਜ ਕੱਲ੍ਹ ਪੱਠੇ ਨੇ, ਤਾਂ ਕਰਜ਼ਾ ਚੱਕ ਕੇ ਇੱਟਾਂ ਪਥਾ ਕੇ ਨਿੱਕੀਆਂ ਇੱਟਾਂ ਹੁੰਦੀਆਂ ਸਨ, ਜਦ ਤਾਵਿਆਂ ਦੇ ਇੱਟਾਂ ਵਿੱਚ ਇੱਟਾਂ ਚਿਣ ਕੇ ਕੂੜਾ ਕਰਕਟ ਪਹਿਲਾਂ ਹੀ ਪੈ ਜਾਂਦਾ ਹੁੰਦਾ ਸੀ, ਉਹ ਫਿਰ ਹਿਸਾਬ ਹੁੰਦਾ ਸੀ, ਉਸ ਹਿਸਾਬ ਨਾਲ ਫਿਰ ਆਵਾ ਖੋਲ੍ਹਦੇ। ਜਿਵੇਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਵੀ ਘੁਮਾਰ ਲੋਕ ਨੇ, ਉਹਨਾਂ ਦੀਆਂ ਆਵੀਆਂ ਨੇ ਉਹ ਛੋਟੀਆਂ, ਛੋਟੀ ਨੂੰ ਆਵੀ, ਜਿਹੜਾ ਬੜਾ ਸਾਰਾ ਉਹਨੂੰ ਆਵਾ ਕਹਿ ਦਿੰਦੇ ਨੇ। ਜਿਵੇਂ ਇਹ ਆਮ ਭਗਤੀਆਂ ਨੇ ਆਰਤੀ ਕਰੀ ਹੈ, ਧੰਨੇ ਨੇ ਆਰਤਾ ਕਰਿਆ, ਹੈ ਤਾਂ ਇੱਕੋ ਹੀ ਗੱਲ। ਔਰ ਇਸ ਤਰ੍ਹਾਂ ਦੇ ਇੱਟਾਂ ਹੀ ਨੇ, ਇਹਨਾਂ ਦੇ ਘੜੇ ਹੁੰਦੇ ਨੇ, ਕੋਈ ਕਿਸਮ ਦੇ ਘੜੇ ਕੂੰਡੇ ਸਭ ਕੁਛ ਹੁੰਦਾ। ਦੇ ਲਓ ਪਹਿਲਾਂ ਉੱਥੇ ਕੂੜਾ ਕਰਕਟ ਜਿਹਾ ਪਾ ਕੇ ਉੱਤੋਂ ਫਿਰ ਉਸਨੂੰ ਬੰਦ ਕਰ ਦਿੰਦੇ ਨੇ ਮਿੱਟੀ ਸਿੱਟ ਕੇ, ਉਹਦੇ ਜਿਵੇਂ ਧੂੰਆਂ ਜਿਹਾ ਨਿਕਲਦਾ ਹੁੰਦਾ। ਉਹਨਾਂ ਨੂੰ ਸਾਫ ਹੁੰਦਾ, ਫਿਰ ਉਹ ਪਰੇ ਕਰਕੇ ਘੜੇ ਫਿਰ ਉਹ ਕੱਢ ਲੈਂਦੇ ਨੇ ਵਿੱਚੋਂ ਪੱਕੇ। ਔਰ ਇਸ ਤਰ੍ਹਾਂ ਦੇ ਨਾਲ ਜਿਹੜਾ ਸਿੱਖ ਹੈ ਨਾ ਗੁਰੂ ਦਾ, ਉਹ ਦੋਹੀ ਜਹਾਨੀ ਗੁਰੂ ਦੀ ਮਦਦ ਚਾਹੁੰਦਾ। ਆਪਾਂ ਕਦੇ ਲਾਲਾਂ ਵਾਲੇ ਦੀ, ਕਦੇ ਰੋਟਾਂ ਵਾਲੇ ਦੀ, ਕਦੇ ਹਜ਼ਰ ਸ਼ੇਖ ਦੀ, ਕਦੇ ਲਾਲਾਂ ਵਾਲੇ ਦੀ, ਕਦੇ ਸਖੀ ਸਰਵਰ ਦੀ, ਕਦੇ ਦੇਵੀਆਂ ਦੀ, ਕਦੇ ਮਾਤਾ ਰਾਣੀਆਂ ਦੀ, ਕਿੱਧਰ ਨੂੰ ਜਾਵਾਂਗੇ? ਕਿਸੇ ਪਾਸੇ ਵੀ ਨਹੀਂ ਜਾ ਹੋਣਾ, ਨਾ ਕੋਈ ਮਦਦ ਕਰੇ। ਉਹ ਕਹੂਗਾ ਉਹਦੇ ਕੋਲ ਜਾਂਦਾ ਮੈਂ ਕਿਉਂ ਮਦਦ ਕਰਾਂ, ਵਿਚਾਰਾ ਹੀ ਮਰ ਜੂਗਾ ਬਸ। ਜਿਵੇਂ ਆਮ ਕਹਾਉਂਦਾ ਧੋਬੀ ਦਾ ਕੁੱਤਾ ਨਾ ਘਰਦਾ ਨਾ ਕਾਟਦਾ, ਜਿੱਥੇ ਧੋਬੀ ਲੀੜੇ ਤੋਂ ਉੱਧਰ ਨੂੰ ਜਾਂਦਾ, ਰਾਹ 'ਚੋਂ ਫਿਰ ਮੁੜ ਜਾਂਦਾ ਵੀ ਘਰ ਨੂੰ ਜਾਵਾਂ, ਫਿਰ ਘਰ ਆ ਜਾਂਦਾ ਫਿਰ ਮੁੜ ਜਾਂਦਾ, ਉਹ ਰਾਹ 'ਚ ਫਿਰੀ ਜਾਂਦਾ, ਨਾ ਧੋਬੀ ਕੋ ਨਾ ਘਰ 'ਚ। ਇਹ ਹਾਲਤ ਹੈ ਦੁਨੀਆਂ ਦੀ ਤਾਂ। ਉਹ ਇਕਲੇ ਬਣ ਜਾਣਾ ਚਾਹੀਦਾ, ਛੱਡ ਦਿਓ ਫਿਰਨਾ ਇੱਧਰ ਉੱਧਰ ਹੈਦਰਾਂ ਉੱਧਰਾਂ ਦੇ, ਪੜੋ ਬਰੇਮ ਵਾਲਿਆਂ ਨੂੰ ਦੱਸਿਆ ਤਦ ਜਾ ਕੇ ਕੁਛ ਬਣੇ।
ਦਰ ਦਰ ਦਾ ਫਿਰਨਾ ਛੱਡ ਕੇ ਤੂੰ ਇੱਕ ਦਰ ਦਾ ਡਰਦਾ ਫਿਰਨਾ ਛੱਡ ਕੇ ਤੂੰ ਇੱਕ ਡਰਦਾ।
ਲੋਕਾਂ ਨੇ ਲੁੱਟਣ ਵਾਸਤੇ ਕਿਤੇ ਕਹਿੰਦਾ ਜੀ ਸੰਗੜ ਚਾ ਉਸਦਾ ਵਰਤਵਾ ਇਹ ਜੀ ਚੱਕਰੀਆਂ ਦਾ ਵਰਤਵਾ ਜੀ ਇਹ ਫਲਾਨੇ ਦਾ ਵਰਤਵਾ ਜੀ ਇਹ ਲੁੱਟਣ ਵਾਸਤੇ ਕੰਧ ਨੂੰ ਗੋਹਾ ਲਾ ਲੈਂਦੀਆਂ ਨੇ ਬੁੜੀਆਂ ਕੰਧ ਨੂੰ ਗੋਹਾ ਕੁੰਡੇ ਚ ਵਿੱਚ ਜੌਂ ਬੀਜ ਦਿੰਦੀਆਂ ਨੇ ਦੇਖਿਆ ਉਹ ਕੰਧ ਨੂੰ ਗੋਹਾ ਲਾਇਆ ਹੁੰਦਾ ਉਹ ਬਣਾ ਲੈਂਦੀਆਂ ਨੇ ਸ਼ਕਲ ਜੀ ਬੁੜੀਆਂ ਦੀ ਫਿਰ ਉੱਥੇ ਗੀਤ ਗਾਉਂਦੀਆਂ ਨੇ ਉਹ ਤੁਸੀਂ ਗੋਹੇ ਤੋਂ ਕੀ ਲੈ ਲਓਗੀਆਂ ਅਕਲ ਕਿੱਧਰ ਨੂੰ ਚਲੀ ਗਈ ਤੁਹਾਡੀ ਉਹ ਗੁਰੂ ਸਾਹਿਬ ਜੀ ਨੇ ਦਸ ਸਰੀਰ ਧਾਰ ਕੇ ਆਪਾਂ ਨੂੰ ਸ਼ਿਕਸ਼ਾ ਦਿੱਤੀ ਹੈ ਤੇ ਆਪਾਂ ਨੇ ਤਾਂ ਸਾਰਾ ਕੀਤਾ ਕਰਾਇਆ ਹੀ ਐਵੇਂ ਹੀ ਚਲਿਆ ਗਿਆ ਉੱਥੇ ਫਿਰ ਪਤਾਸੇ ਜੇ ਬਣਦੀਆਂ ਨੇ ਗੀਤ ਗਾਉਂਦੀਆਂ ਨੇ ਲੈ ਉਹ ਗੋਹਾ ਤੁਹਾਨੂੰ ਕੀ ਕਰ ਦੂ ਨਾਲੇ ਹਦਰ ਸਿੰਘ ਤੁਹਾਨੂੰ ਕੀ ਕਰ ਦੂਗਾ ਤੁਸੀਂ ਹਦਰ ਸਿੰਘ ਦੇ ਕੋਈ ਰਾਜਾ ਵੀ ਬਣਿਆ ਹਦਰ ਸਿੰਘ ਦਾ ਸੇਵਕ ਗੁਰੂ ਸਾਹਿਬ ਦੇ ਸੇਵਕ ਦੇਖੋ ਕਿਵੇਂ ਰਾਜੇ ਬਣੇ ਨੇ ਸਰਦਾਰ ਕੋਈ ਬਣਿਆ ਹੈ ਉੱਥੇ ਜਾਂਦੇ ਹਾਂ ਸਮਾਂ ਭੁੱਖੇ ਮਰਦੇ ਹਾਂ ਉੱਥੇ ਪਲ ਪਲ ਦੁਨੀਆਂ ਰੋਂਦੀ ਹੈ ਬੈਠੀ ਗਰਮੀ ਦੀ ਮਾਰੀ ਹੋਈ ਨਿਆਣੇ ਬਿਲਕਦੇ ਨੇ ਉੱਥੇ ਨਾ ਪਾਣੀ ਮਿਲਦਾ ਪੀਣ ਨੂੰ ਹਰਸ ਹਦਰ ਸਿੰਘ ਪਾਣੀ ਸਿੱਟੇ ਫਿਰ ਪਾਣੀ ਪਿਲਾਵੇ ਉੱਥੇ ਕਰੇ ਜਾਵੇ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਨੇ ਕੋਈ ਭੁੱਖਾ ਆਉਂਦਾ ਇੱਥੇ ਜੇ ਲੋਕ ਹਰ ਇੱਕ ਵਸਤੂ ਮਿਲਦੀ ਹੈ ਉੱਥੇ ਜਮਾਂ ਜਾ ਕੇ ਦੁਖੀ ਹੋਣਾ ਪੈਂਦਾ ਲੈ ਹੋਰ ਹੀ ਗੱਲਾਂ ਉਹ ਕੀ ਕਰਦੀਆਂ ਨੇ ਗੋਹੇ ਨੂੰ ਫਿਰ ਦਸ ਦਿਨ ਉਹਦੇ ਆਲੇ ਦੁਆਲੇ ਫਿਰੀ ਜਾਂਦੇ ਨੇ ਗੋਹੇ ਦੇ ਫਿਰ ਸੁੱਕ ਜਾਂਦਾ ਗੋਹਾ ਕੰਧ ਨਾਲੋਂ ਲਾਹ ਲੈਂਦੇ ਨੇ ਖਿਲੇਪੜ ਜੇ ਫਿਰ ਉਹ ਟੋਕਰਿਆਂ ਚ ਰੱਖ ਲੈਂਦੀਆਂ ਨੇ ਟੋਕਰਿਆਂ ਦੇ ਵਿੱਚ ਰੱਖ ਕੇ ਫਿਰ ਉੱਥੇ ਜੀਵੇ ਮਚਾਉਂਦੀਆਂ ਨੇ ਤੇਲ ਦੇ ਲੈ ਉਹ ਗੋਹਾ ਤੇਲ ਆ ਜਿਹੜਾ ਗੋਹੇ ਨੂੰ ਕੀ ਕਰ ਦੂਗਾ ਉਹ ਇਦੋਂ ਤਾਂ ਤੁਸੀਂ ਮਈਆਂ ਦੇ ਸਿੰਘਾਂ ਨੂੰ ਲਾ ਲਓ ਸਿਰ ਨੂੰ ਇਹ ਮਾਰ ਲਓ ਤੇਲ ਕੋਈ ਭਲਾ ਤਾਂ ਹੋਵੇ ਕੋਈ ਤਰੌਤਾ ਹੋਵੇ ਸਰੀਰ ਨੂੰ ਉੱਥੇ ਗੋਹਾ ਰੱਖੇ ਗੋਹੇ ਤੇ ਜੀਵੇ ਰੱਖੇ ਅਸੀਂ ਜਾਂਦੇ ਰਹਿੰਦੇ ਨਾ ਤੜਕੇ ਵੇਲੇ ਜਦੋਂ ਹੁੰਦਾ ਬਸ ਸਮਝਦਾ ਨਹਿਰ ਕੋਈ ਖਾਲੀ ਨਹੀਂ ਹੁੰਦੀ ਹੈ ਦੇਖ ਲਓ ਸੂਏ ਟੋਬੇ ਕੋਈ ਘਰ ਚ ਬੁੜੀ ਨੀ ਰਹਿੰਦੀ ਵਿੱਚੋ ਨਿਆਣੇ ਖਿੱਚੀ ਫਿਰਨਗੀਆਂ ਜੇ ਪਿੱਛੇ ਰਹਿਦਾ ਕਹਿੰਦੇ ਫਿਰ ਉਹ ਫੜ ਲੂਗਾ ਗੋਹਾ ਉਹਨੂੰ ਉਹ ਨਿਆਣੇ ਨੂੰ ਗੋਹਾ ਫੜ ਲੂ ਕਹਿੰਦੇ ਆ ਕੇ ਲੈ ਕੀ ਸਾਡੀ ਅਕਲ ਨੂੰ ਕੀ ਹੋ ਗਿਆ ਸਾਡੀ ਨੂੰ ਉਹ ਗੁਰੂ ਵਾਲੇ ਬਣ ਕੇ ਗੁਰਬਾਣੀ ਪੜਿਆ ਕਰੋ ਮਨ ਨੂੰ ਸ਼ਾਂਤੀ ਆਵੇ ਉਹ ਜਿਹੜਾ ਇੰਨਾ ਤੇਲ ਖਰਾਬ ਕਰ ਦਿਓ ਹਜ਼ਾਰਾਂ ਰੁਪਈਆਂ ਦਾ ਤੇਲ ਬੋਲਦਾਂ ਲਈ ਸਿੰਘਾਂ ਨੂੰ ਲਾ ਲਓ ਮਈਆਂ ਦੇ ਪੁਲਿਸ ਵਿਚਾਰਿਆਂ ਦੇ ਤੁਹਾਨੂੰ ਵਾਸਤਾ ਹੋਵੇ ਸਿੰਘਾਂ ਨੂੰ ਨਰਮ ਹੋ ਜਾਣ ਕੀ ਫਾਇਦਾ ਉਹਨਾਂ ਦਾ ਇਹ ਇੱਕ ਬਹਿ ਵੀ ਪਾਏ ਹੋਏ ਨੇ ਲੋਕਾਂ ਦੇ ਖਾਣ ਦੇ ਮਾਰਿਆਂ ਨੇ ਜਿਵੇਂ ਇੱਕ ਬ੍ਰਾਹਮਣ ਸੀਗਾ ਉਹ ਪਾਥੀਆਂ ਮੁੱਕ ਗਈਆਂ ਉਹ ਆਇਆ ਪੰਡਿਤ ਨੀ ਬੈਠੀਆ ਤੂੰ ਚੁੱਲ੍ਹੇ 'ਚ ਧੂੰਆਂ ਹੀ ਨਹੀਂ ਹੈ ਕਹਿੰਦਾ ਭਗਵਾਨ ਨੇ ਕੀ ਗੱਲ ਹੈ ਜੇ ਕੋਈ ਧੂੰਆਂ ਤਾਂ ਐਂ ਨਹੀਂ ਕਰਿਆ ਕਹਿਣ ਲੱਗੀ ਧੂੰਆਂ ਕਾਹਦਾ ਕਰਾਂ ਪਾਥੀਆਂ ਤਾਂ ਮੁੱਕੀਆਂ ਹੋਈਆਂ ਨੇ ਕਹਿੰਦਾ ਨਾ ਮੈਂ ਹੁਣ ਲਿਆ ਉਹਨਾਂ ਪਾਥੀਆਂ ਦਾ ਕੀ ਹੁੰਦਾ ਤਾਂ ਪਹਿਲਾਂ ਨਾ ਦੱਸਿਆ ਮੈਨੂੰ ਕਣੀ ਤੈਨੂੰ ਨੀ ਦੀਦਾ ਬਈ ਪਾਥੀਆਂ ਨੀ ਹਨ ਉਹ ਆਪਾਂ ਆਦਿ ਵੀਰ ਤੁਸੀਂ ਬੈਠੇ ਹੋ ਆਓ ਜਿਹੜਾ ਗੁਰੂ ਦਾ ਸਿੱਖ ਆ ਉਹਨੂੰ ਗਿਆਨ ਹੋ ਜਾਂਦਾ ਗੁਰੂ ਪਰ ਬਹੁ ਗਿਣਤੀ ਲੈ ਲੈਂਦੀ ਹੈ ਸਿੱਖ ਨੂੰ ਵੀ ਵਿੱਚੇ ਲਾ ਲੈਂਦੀ ਹੈ ਬਹੁ ਗਿਣਤੀ ਹੁੰਦੀ ਹੈ ਜਿਹੜੀ ਇੱਕ ਪਾਸੇ ਨੂੰ ਜਾਣ ਵਾਲੀ ਵਿੱਚੇ ਲੈ ਜਾਂਦੇ ਆ ਜੇ ਤੂੰ ਨਾ ਗਿਆ ਤੇ ਡੰਗਰ ਮਰ ਜਾਣਗੇ ਲੈ ਇੱਥੇ ਰਹਿਣਾ ਕੀ ਨੇ ਕੋਈ ਰਿਹਾ ਵੀ ਹੈ ਉਹਨੂੰ ਕਹੇ ਤੂੰ ਕਹਿੰਦਾ ਸਾਡੇ ਡੰਗਰ ਮਰ ਜਾਣਗੇ ਤੂੰ ਵੱਜੇਗਾ ਇਹਦਾ ਤੈਨੂੰ ਹਦਰ ਸਿੰਘ ਵਿਛਾ ਲੂਗਾ ਤਾਂ ਅਸੀਂ ਵੀ ਚੱਲਦੇ ਹਾਂ ਤੇਰੇ ਪਿਛੋਕੇ ਜਿਹੜੇ ਬੜੇ ਸੀ ਉਹ ਮਰ ਗਏ ਹਦਰ ਸਿੰਘ ਦੇ ਜਾਂਦੇ ਉਹ ਕਿੱਥੇ ਨੇ ਇਹ ਭੁਲੇਖੇ ਨੇ ਸਾਰਿਆਂ ਮੈਂ ਬਹਿਣ ਪਾਏ ਨੇ ਲੋਕਾਂ ਨੇ ਭਾਈ ਮੰਝ ਨੂੰ ਵੀ ਕਹਿੰਦੇ ਸੀ ਲੋਕ ਕਹਿੰਦੇ ਸਾਰਾ ਮਰਜੂ ਤੇਰਾ ਪਰਿਵਾਰ ਕਹਿੰਦਾ ਪਿਆ ਮਰ ਜਾਵੇ ਫਿਰ ਵੱਜੂਗਾ ਫਿਰ ਇਹੋ ਜਿਹਾ ਸਿੱਖ ਹੋਇਆ ਗੁਰੂ ਦਾ ਬ੍ਰਹਮ ਗਿਆਨੀ ਸਿੱਖ ਪਹਿਲਾਂ ਤਾਂ ਸਾਰੇ ਮਰ ਜਾਣ ਮੈਨੂੰ ਨੀ ਪਰਵਾਹ ਹੈ ਮੈਂ ਤਾਂ ਗੁਰੂ ਦਾ ਹੋ ਗਿਆ ਹੁਣ ਨਾਲੇ ਪੀਰ ਖਾਨਾ ਢਾਤਾ ਲੈ ਕੇ ਕਹੀ ਐਨ ਬਣਾਤਾ ਰੜਾ ਆਹ ਇਸ ਤਰ੍ਹਾਂ ਦੇ ਨਾਲ ਚਲਿਆ ਗਿਆ ਬੇਚਾਰਾ ਭੋਲਾ ਪਾਲਾ ਜਿਮੀਦਾਰ ਬਚਾਰ ਉਹ ਕੰਮ ਕਰਦਾ ਆ ਥੱਕਿਆ ਹੋਇਆ ਤੇ ਬਿੰਗਾ ਜਿਹਾ ਮੂੰਹ ਕਰਕੇ ਕਹਿੰਦਾ ਉਸਨੂੰ ਪੰਡਿਤ ਕਹਿੰਦਾ ਜ਼ਿਮੀਂਦਾਰ ਆ ਬਈ ਮੈਂ ਅੱਜ ਪੱਤਰੀ ਦੇਖੀ ਦੀ ਤੇਰੇ ਤੇ ਤਾਂ ਸਾਰ ਸਤੀ ਚੜ੍ਹਦੀ ਹੈ ਸਾਰ ਸਤੀ ਛੇਵੇਂ ਪਾਤਸ਼ਾਹ ਤੇ ਵਿਸ਼ਾਰ ਸਤੀ ਚੜ੍ਹਾਤੀ ਦੀ ਚੰਦੂ ਨੇ ਨਾ ਜਹਾਂਗੀਰ ਤੇ ਛੇਵੇਂ ਪਾਤਸ਼ਾਹ ਕਹਿਣ ਲੱਗੇ ਆ ਜਹਾਂਗੀਰ ਤੇਰੇ ਤੇ ਨੀ ਸਾਰ ਸਤੀ ਸਾਰ ਸਤੀ ਤਾਂ ਚੰਦੂ ਤੇ ਚੜੀ ਹੋਈ ਹੈ ਉਹਦੀ ਲਾਹ ਕੇ ਛੱਡਾਂਗੇ ਸਾਰ ਸਤੀ ਲਾਹ ਕੇ ਦਿਖਾਲੀ ਫਿਰ ਔਰ ਇਸ ਤਰ੍ਹਾਂ ਹੁੰਦਾ ਉਹ ਤਾਂ ਕੰਬਣ ਲੱਗ ਗਿਆ ਜ਼ਿਮੀਂਦਾਰ ਤਾਂ ਬਸ ਉਹ ਕੰਬੇ ਵਿਚਾਰਾ ਕਹਿੰਦਾ ਜੀ ਕਿਰਪਾ ਕਰੋ ਕੋਈ ਮਿਹਰ ਕਰੋ ਮੇਰੇ ਤਾਂ ਬੱਚੇ ਵੀ ਨਿਆਣੇ ਨੇ ਕਹਿੰਦੇ ਵੀ ਮੈਂ ਪੱਤਰੀ 'ਚ ਦੇਖਿਆ ਵੀ ਜੇ ਤੂੰ ਹਾਥੀ ਦਾਨ ਕਰੇ ਨਾ ਤਾਂ ਸਾਰ ਸਤੀ ਟਲੂਗੀ ਤੇਰੀ ਹਾਥੀ ਉਹ ਤਾਂ ਜ਼ਿਮੀਂਦਾਰ ਤਾਂ ਗਾਸ਼ ਖਾ ਕੇ ਡਿੱਪਿਆ ਖੈਰ ਉਹ ਸ਼ਾਹੀ ਕਹਿੰਦਾ ਜੀ ਹਾਥੀ ਜੋਗੇ ਹਾਥੀ ਤਾਂ ਲੱਖ ਰੁਪਈਏ ਨੂੰ ਆਉਂਦਾ ਮੈਂ ਤਾਂ ਵਿਚਾਰੇ ਬੱਚੇ ਮਸਾਂ ਪਾਲਦਾ ਆਪਣੇ ਪੰਜਾਂ ਨਾਂ ਦਸਾਂ ਨਾਂ ਦੀ ਕਿਰਤ ਕਰਕੇ ਕਹਿੰਦਾ ਮੈਂ ਤੈਨੂੰ ਜੁਗਤੀ ਦੱਸ ਦਿੰਦਾ ਇਹ ਲੁੱਟਣ ਵਾਲਿਆਂ ਕੋਲ ਜੁਗਤੀਆਂ ਵੀ ਹੁੰਦੀਆਂ ਨੇ ਕੋਲ ਜੁਗਤੀਆਂ ਹੀ ਨਹੀਂ ਜੇ ਤੂੰ ਹਦਰ ਸੇਕ ਦੇ ਨਹੀਂ ਜਾਵਾਂਗਾ ਤੇਰੇ ਡੰਗਰ ਮਰ ਜਾਣਗੇ ਹਦਰ ਸੇਕ ਡੰਗਰਾਂ ਨੂੰ ਕਿੱਥੇ ਮਾਰ ਦੂ ਤਾਂ ਆਪ ਮਰਿਆ ਹੋਇਆ ਕਦੀ ਕਿੱਥੇ ਬੈਠਾ ਹੋਣਾ ਭੂਤ ਭਾਤ ਬਣਿਆ ਕੋਈ ਹੋਰ ਜਾਨਵਰ ਬਣਿਆ ਔਰ ਇਸ ਤਰ੍ਹਾਂ ਦੇ ਨਾਲ ਕਹਿ ਲੱਗਾ ਇਉਂ ਕਰ ਤੂੰ ਗੁਹਾਰਾ ਹਾਥੀ ਵਰਗਾ ਹੁੰਦਾ ਉਹਦੇ 'ਤੇ ਝੁੱਲ ਪਾ ਕੇ ਦਾਨ ਕਰਦੇ ਇਹ ਦੇਖ ਲਓ ਭੱਜ ਲੈਂਦੇ ਲੈ ਕੇ ਟਰਾਲੀਆਂ ਹਜ਼ਰਤ ਸ਼ੇਖ ਨੂੰ ਉਹ ਸਾਲ ਸਾਰ ਲਿਆ ਜ਼ਿਮੀਂਦਾਰ ਦਾ ਕਹਿੰਦਾ ਚਲੋ ਮੈਂ ਤਾਂ ਬਾਹਰੋਂ ਲੱਕੜਾਂ ਲੁੱਕੜਾਂ ਲਿਆ ਕੇ ਆਪਣਾ ਕੰਮ ਸਾਰ ਲੈਂਦਾ ਰੋਟਾ ਪਾਣੀ ਰੋਟੀ ਪਾਣੀ ਦਾ ਚਲੋ ਸਾਰ ਸੜੀ ਤਰਦੀ ਹੈ ਤਲਦੀ ਹੈ ਝੁੱਲ ਪਾ ਕੇ ਉਸਨੇ ਪਿੜ 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 ਕਰਕੇ ਆਪਣਾ ਕਰਤਾ ਅਰਦਾਸ ਕਰਤੀ ਜੀ ਤੇਰੀ ਸਾਰ ਸਤੀ ਤਰ ਗਈ ਤਲ ਗਈ ਕਹਿੰਦਾ ਹੁਣ ਜਾ ਕੇ ਕਹਿਣ ਲੱਗਾ ਪੰਡਿਤ ਜੀ ਨੂੰ ਜਾਂ ਟੋਲਾ ਗਾਰਾ ਟੋਲਾ ਪਾਥੀਆਂ ਦਾ ਇਉਂ ਦੁਨੀਆ ਲੁੱਟਣ ਦੀ ਮਾਰੀ ਬਣਾਏ ਹੋਏ ਨੇ ਗੁਰਮੁਖੋ ਗੁਰੂ ਵਾਲੇ ਬਣ ਜਾਓ ਗੁਰੂ ਵਾਲੇ ਕਿਸੇ ਨੇ ਨਹੀਂ ਪੁੱਛਣਾ ਤੁਹਾਨੂੰ ਹਜ਼ਰ ਸੇਖ ਨੇ ਕਿਤੇ ਰਹਿ ਜਾਣਾ ਤੁਹਾਨੂੰ ਕਿਧਰੇ ਜਮਦੂਤ ਖਿੱਚੀ ਫਿਰਨਗੇ ਜਦ ਤੂੰ ਗੁਰੂ ਵਾਲੇ ਬਣ ਜਾਂਗੇ ਆਪਾਂ ਗੁਰੂ ਸਾਰੇ ਪਰਿਪੂਰਨ ਗੁਰੂ ਸੰਭਾਲੇਗਾ ਸਭ ਨੂੰ ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਹਜ਼ਰਤ ਮੀਆਂ ਮੀਰ ਜੀ ਨੇ ਨਮਸਕਾਰ ਕਰੀ ਹਜ਼ਰਤ ਮੀਆਂ ਮੀਰ ਜੀ ਨੂੰ ਸ਼ਾਹਜਹਾਨ ਵੀ ਮੰਨਦਾ ਸੀ ਬੜੇ ਬੜੇ ਰਾਜੇ ਮੰਨਦੇ ਹੁੰਦੇ ਸੀ ਸ਼ਕਤੀ ਵਾਲਾ ਸੀ ਤਾਂ ਫਿਰ ਉਹ ਜਿਹੜੇ ਕਾਜੀ ਮੁਲਾਣੇ ਸੀ ਉਹਨਾਂ ਦੇ ਅੱਗ ਲੱਗ ਗਈ ਵੀ ਇਹਨੇ ਹਿੰਦੂਆਂ ਦੇ ਪੀਰ ਨੂੰ ਸਿਜਦਾ ਕੀਤਾ ਲੜਦਾ ਸਿਜਦਾ ਉਹ ਜਿਹੜਾ ਭਰਮ ਹੈ ਭਰਮ ਪਾਉਣਾ ਉਹ ਸ਼ਾਹਜਹਾਨ ਆਇਆ ਉਹਦੇ ਕੋਲ ਰਿਪੋਰਟ ਕਰੀ ਕਾਜੀਆਂ ਨੇ ਵੀ ਇਸਨੇ ਹਿੰਦੂਆਂ ਦੇ ਪੀਰ ਨੂੰ ਨਮਸਕਾਰ ਕਰੀ ਹੈ ਇਹਨੂੰ ਪੁੱਛਣਾ ਚਾਹੀਦਾ ਇਹਦਾ ਫਕੀਰ ਦੇ ਮਗਰ ਵੀ ਪੈ ਜਾਂਦੇ ਦੁਨੀਆਂ ਜਿਹੜੀ ਹੁੰਦੀ ਨੇ ਸ਼ਰੀਰ ਜੇ ਸਮਸਤਰੇ ਦੀ ਖੱਲ ਲਾਤ ਜੇ ਨਾ ਕਾਜੀਆਂ ਨੇ ਇਹ ਵੀ ਨੇ ਸਾਰੇ ਮਜ਼ਮਾਂ ਦੇ ਨੇ ਜਿਹੜੇ ਖੈਰ ਜੀ ਉਹ ਸ਼ਾਹਜਹਾਨ ਆਇਆ ਐਤਵਾਰ ਦੇ ਦਿਨ ਆਉਂਦਾ ਹੁੰਦਾ ਸੀ ਉੱਥੇ ਹੀ ਸ਼ਾਹੀ ਕਾਜੀ ਦੀ ਲੜਕੀ ਕੌਲਾ ਉਹ ਵੀ ਉੱਥੇ ਹੀ ਪੜ੍ਹਦੀ ਸੀ ਉਹਨੇ ਮਹਾਰਾਜ ਦੇ ਦਰਸ਼ਨ ਕਰ ਲਏ ਔਰ ਇਸ ਤਰ੍ਹਾਂ ਉਹਦਾ ਕੋਈ ਪਿਛਲਾ ਸੰਸਕਾਰ ਸੀਗਾ ਭਗਤੀ ਦਾ ਉਹ ਜਾਗ ਪਿਆ ਔਰ ਇਸ ਤਰ੍ਹਾਂ ਦੇ ਨਾਲ ਉਹ ਸ਼ਾਹਜਹਾਨ ਕਹਿੰਦਾ ਹਜ਼ਰਤ ਮੀਆਂ ਮੀਰ ਜੀ ਅਸੀਂ ਤੁਹਾਨੂੰ ਮੰਨਦੇ ਹਾਂ ਪੀਰ ਤੁਸੀਂ ਹਿੰਦੂਆਂ ਦੇ ਪੀਰ ਨੂੰ ਸਿਜਦਾ ਕਿਉਂ ਕੀਤਾ ਹੁਣ ਇਹਨਾਂ ਲੋਕਾਂ ਨੂੰ ਕੀ ਪਤਾ ਪਦਾਰਥੀ ਪਦਾਰਥਵਾਦੀਆਂ ਨੂੰ ਵੀ ਗੁਰੂ ਕੀ ਹੁੰਦਾ ਮਹਾਤਮਾ ਕੀ ਹੁੰਦੇ ਹਨ ਉਹ ਕਹਿਣ ਲੱਗਿਆ ਸ਼ਾਹਜਹਾਨ ਤੁਹਾਨੂੰ ਨਹੀਂ ਪਤਾ ਇਸ ਗੱਲ ਦਾ ਤੁਹਾਡੀ ਤਾਂ ਪਹੁੰਚ ਪਦਾਰਥ ਸਾਈ ਹੈ ਤੈਨੂੰ ਪਤਾ ਵੀ ਅਸੀਂ ਦਰਗਾਹ ਦੇ ਵਿੱਚ ਜਾਂਦੇ ਹਾਂ ਨਾ ਕਹਿੰਦਾ ਹਾਂ ਤੁਸੀਂ ਜਾਂਦੇ ਹੋ ਤੁਹਾਡੀ ਪਹੁੰਚ ਹੈ ਕਹਿੰਦਾ ਅਸੀਂ ਜਦ ਦਰਗਾਹ ਦੇ ਵਿੱਚ ਜਾਂਦੇ ਹਾਂ ਨਾ ਖੁਦਾਵੰਦ ਕਰੀਮ ਦੇ ਦਰਸ਼ਨ ਕਰਨ ਵਾਸਤੇ ਇਹ ਛੇਵੇਂ ਪਾਤਸ਼ਾਹ ਉੱਥੇ ਖੜੇ ਹੁੰਦੇ ਨੇ ਇਹ ਹੁਕਮ ਕਰਦੇ ਨੇ ਤਾਂ ਅਸੀਂ ਅੱਗੇ ਜਾਂਦੇ ਹਾਂ ਤਾਂ ਅਸੀਂ ਜਿਦਾ ਕਰਿਆ ਦੋਹਾਂ ਜਹਾਨਾਂ ਦੇ ਵਿੱਚ ਗੁਰੂ ਸਿੱਖ ਦੀ ਸਹਾਇਤਾ ਕਰਦਾ ਕਰੋ ਸ਼ਾਹਜਹਾਨ ਇਹ ਸ਼ਰਈ ਲੋਕ ਮੰਨਦੇ ਤਾਂ ਹੁੰਦੇ ਨਹੀਂ ਨਾ ਜੇ ਮੰਨਦੇ ਹੁੰਦੇ ਤਾਂ ਫਿਰ ਇਹ ਸਿੱਖਾਂ ਨਾਲ ਕਿਉਂ ਕਰਦੇ ਦੋਵੇਂ ਪਾਤਸ਼ਾਹ ਮਹਾਰਾਜੇ ਨਾਲ ਇਤਨੀਆਂ ਸ਼ਕਤੀਆਂ ਫਿਰ ਵੀ ਦੇ ਲਓ ਸ਼ਹੀਦ ਕਰਤੇ ਇਹ ਚੀਜ਼ ਇਹ ਐਸੀ ਹੈ ਜਿਹੜਾ ਮਜ਼ਬ ਹੁੰਦਾ ਮਜ਼ਬ ਮਾੜਾ ਨਹੀਂ ਜਿਹੜੇ ਮਜ਼ਬ ਦੇ ਵਿੱਚ ਨੇ ਸ਼ਰਈ ਉਹ ਮਾੜੇ ਨੇ ਬਸ ਜਿਹੜੇ ਦੂਏ ਨੂੰ ਦੇਖ ਕੇ ਰਾਜੀ ਨਹੀਂ ਪ੍ਰਾਣੀ ਪ੍ਰਾਣੀ ਇਸ਼ਨਾਨ ਸਥਾਨ ਦੇ ਨੱਚਦਾ ਸਾਰੇ ਇੱਕੋ ਜਿਹੀ ਦੁਨੀਆ, ਚਾਹੇ ਕੋਈ ਰਾਜਾ ਚਾਹੇ ਗਰੀਬ, ਇੱਕੋ ਹੀ ਹੈ, ਚਾਹੇ ਕਿਸੇ ਮੁਲਕ ਦਾ ਰਾਜਾ ਚਾਹੇ ਆਮ ਹੈ। ਭਾਈ ਬੁੱਧੂ ਨੇ ਸਾਰੀ ਤਿਆਰੀ ਕਰਕੇ ਵੀ ਚਲੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਚੱਲੀਏ, ਆਸ਼ੀਰਵਾਦ ਲੈ ਕੇ ਆਈਏ। ਆਸ਼ੀਰਵਾਦ ਜਾਂ ਬਚਨ ਕਹਿ ਲਓ, ਬਹੁਤ ਪ੍ਰੇਮੀ ਮਹਾਤਮਾ ਕੋ ਵੀ ਆਉਂਦੇ ਨੇ, ਜਿਹੜਾ ਕੋਈ ਕੰਮ ਕਰਨਾ ਹੁੰਦਾ ਫਿਰ ਆਸ਼ੀਰਵਾਦ ਲੈਂਦੇ ਨੇ। ਉਹ ਕਹਿੰਦੇ ਨੇ ਭਾਈ ਤੁਸੀਂ ਦਰਬਾਰ ਸਾਹਿਬ ਦਾ ਪਾਠ ਕਰਾ ਕੇ ਅਤੇ ਆਪਣਾ ਅਰਦਾਸ ਕਰਕੇ ਕੰਮ ਸ਼ੁਰੂ ਕਰਿਓ, ਜਾਂ ਤੁਹਾਡਾ ਰਾਸ ਹੋ ਜਾਵੇਗਾ ਕਾਰਜ। ਜਿਹੜਾ ਬਾਣੀ ਨੂੰ ਮੰਨਦਾ ਉਸਨੇ ਬਾਣੀ ਨੂੰ ਅੱਗੇ ਰੱਖਣਾ, ਉਹਨੂੰ ਜਿਹੜੀ ਵਸਤੂ ਪ੍ਰਾਪਤ ਹੋਈ ਹੈ ਨਾ ਉਹ ਬਾਣੀ ਦੁਆਰਾ ਹੀ ਹੋਈ ਹੈ। ਔਰ ਇਸ ਤਮਾਮ ਦੁਨੀਆ ਦਾ ਆਮ ਹੈ, ਆਪੋ ਆਪਣੇ ਗੁਰੂ ਹੁੰਦੇ ਨੇ। ਭਾਈ ਬੁੱਧੂ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਿਆ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਖ਼ਤ 'ਤੇ ਬੈਠੇ ਨੇ, ਸਿੱਖ ਸੰਗਤਾਂ ਬੈਠੀਆਂ ਨੇ, ਸੇਵਾ ਹੋ ਰਹੀ ਹੈ ਸਰੋਵਰ ਦੀ, ਗਲ 'ਚ ਪੱਲਾ ਪਾ ਕੇ ਸਾਹਮਣੇ ਖੜਾ ਹੋ ਗਿਆ। ਉਹ ਆਪਣੇ ਨੂੰ ਕੌਣ ਨਹੀਂ ਜਾਣਦਾ ਹੈ, ਜਿਹਨੇ ਆਪਣੇ ਅਸੈਂਬਲੀ ਦੇ ਮੈਂਬਰ ਨੇ ਅਸੈਂਬਲੀ ਦੇ, ਉਹ ਸਾਰਿਆਂ ਨੂੰ ਆਪਾਂ ਜਾਣਦੇ ਹਾਂ ਵੀ ਇਹ ਸਾਡਾ ਮੁੰਡਾ, ਧੀਆ, ਪੁੱਤਰਾ, ਦੋਹਤਾ, ਨਾਨਾ, ਅਤਾਇਆ, ਚਾਚਾ, ਇਹੋ ਜਿਹੇ ਸਭ ਜਾਣਦੇ ਹਾਂ ਆਪਾਂ। ਆਹ ਦਰਾਣੀ ਆ, ਜਠਾਣੀ ਆ, ਨੂੰਹ ਆ, ਫਲਾਨੀ ਆ, ਧਿਮਕੀ ਹੈ, ਜਾਣਦੇ ਹਾਂ ਕਿ ਨਹੀਂ? ਜਿਹੜਾ ਗੁਰੂ ਦਾ ਬਣ ਗਿਆ ਗੁਰੂ ਵੀ ਉਹਨੂੰ ਜਾਣਦਾ। ਗੁਰੂਖ ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਭਾਈ ਬੁੱਧੂ ਕਿਸ ਤਰ੍ਹਾਂ ਆਇਆ ਤੂੰ? ਕਹਿੰਦਾ ਮਹਾਰਾਜ ਜੀ ਮੈਂ ਪੰਜਾਬਿਆਂ ਦਾ ਕੰਮ ਕਰਿਆ, ਇੱਟਾਂ ਦਾ ਕਰਜ਼ਾ ਵੀ ਚੱਕਿਆ ਹੈ ਅਤੇ ਇੱਟਾਂ ਪੱਥ ਕੇ ਪੰਜਾਬ ਦੇ ਵਿੱਚ ਪਾ ਕੇ ਤਿਆਰ ਕਰਤੀਆਂ। ਮੈਂ ਆਪਦੇ ਚਰਨਾਂ ਵਿੱਚ ਪਹੁੰਚਿਆ ਵੀ ਤੁਸੀਂ ਮੈਨੂੰ ਆਸ਼ੀਰਵਾਦ ਦਿਓ, ਬਚਨ ਕਰ ਦਿਓ ਵੀ ਮੇਰੀਆਂ ਇੱਟਾਂ ਸੋਹਣੀਆਂ ਪੱਕ ਜਾਣ, ਮੈਨੂੰ ਮੁਨਾਫਾ ਹੋਵੇ, ਨਾਲੇ ਕਰਜ਼ਾ ਨਾਲੇ ਮੈਨੂੰ ਮੁਨਾਫਾ ਕਰਜ਼ਾ ਦਿੱਤਾ ਜਾਵੇ। ਗੁਰੂ ਹਮੇਸ਼ਾ ਸਿੱਖ ਦਾ ਭਲਾ ਚਾਹੁੰਦਾ, ਜਿਵੇਂ ਬਾਲਦੈਨ ਆਪਣੇ ਪੁੱਤਰ ਦਾ ਭਲਾ ਚਾਹੁੰਦੇ ਨੇ। ਕਹਿੰਦੇ ਭਾਈ ਬੁੱਧੂ ਇਉਂ ਕਰੀ ਤੂੰ, ਅੱਗ ਤਾਂ ਦਈ ਬਾਦ, ਪਹਿਲਾਂ ਗੁਰੂ ਕੀ ਸੰਗਤ ਨੂੰ, ਗੁਰੂ ਕੇ ਨਿਮਿੱਤ ਪ੍ਰਸ਼ਾਦ ਛਕਾਏ। ਜਿਵੇਂ ਆਪਾਂ ਪ੍ਰਸ਼ਾਦ ਪਾਣੀ ਛਕਦੇ ਹਾਂ ਜਾਂ ਲੰਗਰ ਹੈ, ਉਹ ਆਪਾਂ ਇਉਂ ਤਾਂ ਨਹੀਂ ਕਹਿੰਦੇ ਵੀ ਫਲਾਨੇ ਦਾ ਲੰਗਰ ਹੈ, ਨਹੀਂ, ਕਿਤੇ ਚਲੇ ਜਾਓ ਚੜ੍ਹਦੀ ਤੇ ਲੈਂਦੇ ਤਾਂ ਜਿੱਥੇ ਗੁਰੂ ਘਰ ਹੋਵੇਗਾ ਨਾ ਉੱਥੇ ਗੁਰੂ ਕਾ ਲੰਗਰ ਲਿਖਿਆ ਹੋਵੇਗਾ। ਜਿਹਦਾ ਕੋਈ ਆਪਣਾ ਲਿਖਿਆ ਹੈ ਉਹ ਹੋਰ ਮਤ ਹੋਵੇਗਾ, ਕੋਈ ਆਪਣੇ ਮਤ ਦੇ ਵਿੱਚ ਜਿਹੜੇ ਮਹਾਂਪੁਰਸ਼ ਨੇ, ਜਾਂ ਗੁਰਸਿੱਖ ਨੇ ਜਾਂ ਗੁਰੂ ਸਥਾਨ ਬਣੇ ਹੋਏ ਨੇ, ਉੱਥੇ ਗੁਰੂ ਕਾ ਲੰਗਰ ਲਿਖਿਆ ਹੋਇਆ। ਗੁਰੂ ਕਾ ਲੰਗਰ ਜਾਂ ਸੰਗਤਾਂ ਛਕਦੀਆਂ ਨੇ ਨਾ, ਜਦ ਫਿਰ ਚੂੜਾ ਪੜਦੀਆਂ ਨੇ ਫਿਰ ਕੀ ਕਹਿੰਦੇ ਹੁੰਦੇ ਨੇ ਜਿਹੜਾ ਮੁਖੀ ਹੁੰਦਾ, ਦਾਣਾ ਪਾਣੀ ਗੁਰੂ ਕਾ, ਜੋ ਪਦਾਰਥ ਨੇ ਸਾਰੇ ਗੁਰੂ ਦੇ ਨੇ, ਸੇਵਾ ਮਾਈਆਂ ਬੀਬੀਆਂ ਦੀ ਜਿਹੜਾ ਸੇਵਾ ਕਰਦਾ। ਹੁਣ ਆ ਜਿੱਥੇ ਪਦਾਰਥ ਆਉਂਦੇ ਨੇ ਲੰਗਰ ਚੱਲਦਾ ਉਹ ਤਾਂ ਗੁਰੂ ਦੇ ਸਾਰੇ, ਪਰ ਜਿਹੜੇ ਸੇਵਾ ਕਰਦੇ ਨੇ ਉਹਨਾਂ ਨੂੰ ਫਲ ਮਿਲੇਗਾ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਵੀ ਸਾਡੇ ਸੰਗਤ ਨੂੰ ਗੁਰੂ ਕੇ ਨਿਮਿੱਤ ਸੋਹਣੀਆਂ ਪੱਕ ਜਾਣਗੀਆਂ। ਭਾਈ ਬੁੱਧੂ ਨੇ ਨਮਸਕਾਰ ਕਰੀ, ਖੁਸ਼ ਹੋ ਗਿਆ ਬਈ ਗੁਰੂ ਹੈ ਸਰਵਾਗ, ਗੁਰੂ ਦਾ ਬਚਨ ਨਹੀਂ ਮੁੜੇਗਾ ਜੋ ਕਰ ਦਿੱਤਾ, ਮੈਨੂੰ ਮੁਨਾਫਾ ਹੋਵੇਗਾ। ਲਾਹੌਰ ਚਲਿਆ ਗਿਆ, ਬਹੁਤ ਵੱਡਾ ਵਿਹੜ ਹੈ, ਅਤੇ ਫਿਰ ਉੱਥੇ ਲੰਗਰ ਤਿਆਰ ਹੋਇਆ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ, ਪੰਗਤਾਂ ਲੱਗ ਗਈਆਂ, ਵਿਹੜਾ ਭਰ ਗਿਆ। ਤਾਂ ਲੱਖੂ ਨਾਮ ਇੱਕ ਸਿੱਖ ਦੀ ਕਿਰਿਆ ਉਹਦੀ ਮਸਤਾਨੀ ਅਤੇ ਅੰਦਰੋਂ ਆਤਮਦਰਸ਼ੀ। ਆਤਮਦਰਸ਼ੀ ਕਿਹਨੂੰ ਕਹਿੰਦੇ? ਜਿਹਦੇ ਅੰਦਰ ਆਤਮਾ ਗੁਰੂ ਬੈਠਾ ਹੋਵੇ ਉਸ ਨੂੰ ਕਹਿੰਦੇ ਨੇ ਆਤਮਦਰਸ਼ੀ। ਘਰ ਪੰਗਤਾ ਲੱਗ ਗਿਆ, ਵਿਹੜਾ ਭਰ ਗਿਆ, ਛਕਣ ਲੱਗ ਗਿਆ, ਉਹਨੇ ਆਵਾਜ਼ ਮਾਰੀ ਤਖ਼ਤਾਂ ਦੇ ਵਿੱਚ, ਲੱਤ ਮਾਰੀ ਆ ਕੇ, ਕਹਿੰਦਾ ਭਾਈ ਬੁੱਧੂ ਦਰਵਾਜ਼ਾ ਖੋਲਤਾ, ਗੁਰੂ ਕੇ ਨਿਮਿੱਤ ਭੋਜਨ ਕਰਿਆ, ਗੁਰੂ ਸਭ ਦਾ ਸਾਂਝਾ ਹੈ। ਕਹਿੰਦਾ ਮੈਂ ਪ੍ਰਸ਼ਾਦ ਛਕਣਾ, ਮੈਨੂੰ ਭੁੱਖ ਲੱਗੀ ਹੈ ਲੰਗਰ ਚੋਂ। ਖੈਰ ਉਹਨੇ ਦਰਵਾਜ਼ਾ ਖੋਲਿਆ, ਤਾਂ ਇੱਕ ਢਿੱਲੀ ਜਿਹੀ ਕਿਰਿਆ ਵਾਲਾ ਕੋਈ ਬੰਦਾ ਖੜਾ ਵਾ ਜਾਂ ਸਾਜਧਾਰੀ ਸਿੱਖ ਹੁੰਦੇ ਸਨ। ਕਹਿਣ ਲੱਗਾ ਤਾਂ ਗੁਰੂ ਕੇ ਨਿਮਿੱਤ ਲੰਗਰ ਕਰਿਆ, ਕਹਿੰਦਾ ਮੈਨੂੰ ਭੁੱਖ ਲੱਗੀ ਆ ਪ੍ਰਸ਼ਾਦਾ ਛਕਾ। ਉਹ ਕਹਿੰਦਾ ਬੁੱਧੂ, ਕਹਿੰਦਾ ਬਈ ਹੁਣ ਪੰਗਤ ਲੱਗ ਗਈ, ਕਰੋ ਖਾ ਖੜ ਜਾ, ਦੂਰੀ ਪੰਗ ਜ ਤੈਨੂੰ ਵਹਾ ਦਿਆਂਗੇ। ਕਹਿੰਦਾ ਨਹੀਂ ਛਕਾ ਮੈਨੂੰ ਅੱਗੋ ਹੀ, ਕਿਉਂ ਜਿਹੜੇ ਮਸਤਾਨੇ ਨੇ ਕਈ ਕਿਸਮ ਦੇ ਹੁੰਦੇ ਨੇ, ਦੀਵਾਨੇ ਮਸਤਾਨੇ ਦਾਨੇ, ਇਸ ਤਰ੍ਹਾਂ ਦਾ ਹੁੰਦਾ ਇਹ। ਪਰ ਉਹਨੇ ਪਰਵਾਹ ਨਾ ਕਰੀ, ਪਰਵਾਹ ਨਾ ਕਰੀ, ਗੁਰਮੁਖੋ ਦਰ ਨਾ ਖੋਲਿਆ, ਕਹਿੰਦਾ ਦੂਈ ਪੰਗਤ ਦੇ ਵਿੱਚ ਬੈਠ ਕੇ ਛਕ ਲਈ। ਕਰ ਭੋਜਨ ਛਕਿਆ, ਭੋਜਨ ਛੱਕ ਕੇ ਜਿਹੜਾ ਮੁਖੀ ਸੀ ਨਾ ਵਿੱਚ ਉਹਨਾਂ ਦੇ ਪ੍ਰੇਮੀ, ਤਾਂ ਚੂੜਾ ਪੜ ਕੇ ਉਸਨੇ ਕਿਹਾ ਬਈ ਭਾਈ ਬੁੱਧੂ ਨੇ ਗੁਰੂ ਕੇ ਨਿਮਿੱਤ ਗੁਰੂ ਕੀ ਸੰਗਤ ਨੂੰ ਪ੍ਰਸ਼ਾਦ ਛਕਾ ਕੇ ਖੁਸ਼ ਕਰਿਆ, ਇਹਦੇ ਜਿਹੜੇ ਪੰਜਾਬੇ ਨੇ ਨਾ ਆਵੇ, ਉਹ ਇੱਟਾਂ ਨੇ ਜਿਹੜੀਆਂ ਇਹਦੀਆਂ ਉਹ ਸੋਹਣੀਆਂ ਪੱਕ ਜਾਣ। ਹੁਣ ਇਹ ਚੂੜਾ ਫੜਿਆ, ਉਹ ਜਿਹੜਾ ਸਿੱਖ ਤੀ ਬਾਹਰ ਖੜਾ ਸੀਗਾ ਤੇ ਉਹਦੀ ਕਿਰਿਆ ਸੀ ਬਹੁਤ ਮੈਲੀ ਜੀ, ਉਹ ਕਹਿੰਦਾ ਜ਼ੋਰ ਲਾ ਲਓ ਕਦੇ ਇੱਟਾਂ ਨੀ ਪੱਕਣਗੀਆਂ, ਮੈਨੂੰ ਪ੍ਰਸ਼ਾਦਾ ਨੀ ਛਕਾਇਆ। ਪੜੋ ਬਨੇਰਾ ਬਚਨ ਕਰਤਾ ਗੁਰਮੁਖੋ ਸਿੱਖ ਨੇ, ਪਰ ਕਿਰਿਆ ਬਹੁਤ ਵਿਲੱਖਣ ਜੀ ਹੈ।
ਦੇਖੇ ਨਾ ਜਾਂਦੇ ਜੀ ਸੰਤਾਂ ਦੇ
ਸਿੱਖ ਜਾਂ ਮਹਾਂਪੁਰਸ਼ ਆਨ ਮਤਾਂ ਦੇ ਵਿੱਚ ਪੀਰ ਕਿਹਾ ਜਾਂਦਾ। ਕਹਿੰਦੇ ਜਿਹੜਾ ਵਚਨ ਕਰ ਦਿੰਦੇ ਨੇ ਮੁੜਦਾ ਨਹੀਂ ਹੁੰਦਾ। ਸਾਧੂਆਂ ਦੀ ਵੀ ਅਵਸਥਾ ਹੁੰਦੀਆਂ ਨੇ, ਕਈ ਵੀ ਮਾੜੀ ਜੀ ਸਿੱਧੀ ਜੀ ਹੋ ਗਈ, ਵਚਨ ਕਰਤਾ ਕਿਸੇ ਨੂੰ ਵੀ ਅਧੂਰਾ ਜਿਹਾ। ਪੂਰਾ ਵਚਨ ਤਾਂ ਪੂਰਾ ਹੀ ਕਰੇਗਾ ਨਾ। ਆਓ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਸਿੱਖ ਬਰਮ ਗਿਆਨੀ ਭਾਈ ਕਮੜੀਆ ਜੀ, ਉਹਦਾ ਨਾਂ ਹੀ ਕਮੜੀਆ ਰੱਖ ਲਿਆ ਲੋਕਾਂ ਨੇ, ਜਿਵੇਂ ਆਮ ਦੁਨੀਆਂ ਨੇ ਨੌਵੇਂ ਪਾਤਸ਼ਾਹ ਮਹਾਰਾਜ ਦਾ ਨਾਮ ਹੀ ਤੇਗਾ ਕਮਲਾ ਹੀ ਰੱਖ ਲਿਆ ਲਿਆ। ਦੇਖੋ ਹੁਣ ਉਹ ਆਪਣੀ ਮੌਜ ਦੇ ਵਿੱਚ ਦਿਨੇ ਕਿਸੇ ਬਾਗ ਦੇ ਵਿੱਚ ਸੌ ਜਾਂਦੇ ਨੇ, ਸਾਰੀ ਰਾਤ ਬੈਠ ਕੇ ਫਿਰ ਸਮਾਧੀ ਲਾਉਂਦੇ ਨੇ।
ਔਰ ਪਟਿਆਲੇ ਵੀ ਸੰਤੋਖ ਦਾਸ ਕੋਈ ਮਹਾਤਮਾ ਸੀਗਾ, ਮਹਾਰਾਜ ਜੀ ਦੱਸ ਦਿੰਦੇ ਸੀ ਬੜੇ ਆ ਛੋਟੇ, ਕਹਿੰਦੇ ਉਹ ਸਾਰੀ ਰਾਤ ਬੈਠਦਾ ਸੀਗਾ, ਦਿਨੇ ਪੈ ਜਾਣਾ ਫਿਰ ਸਾਰੀ ਰਾਤ ਬੈਠ ਕੇ ਸਮਾਧੀ ਲਾਉਣੀ। ਉਹ ਜਦ ਕਿਤੇ ਉਧਰ ਜਾਂਦਾ ਸੀ ਬਾਬੇ ਧਿਆਨੇ ਕੰਨੀ ਤਾਂ ਉਧਰ ਕਹਿੰਦਾ ਪੜੂਆ ਜਹਾਨ ਦਾ ਨਾਂ ਨੀ ਹੁੰਦਾ ਤੇ ਉੱਠ ਕੇ, ਇਹ ਤਾਂ ਆਪੋ ਆਪਣੇ ਮਹਾਤਮਾ ਦੇ ਰਬ ਸੁਣਦੇ ਨੇ, ਕਈ ਸਫਾਈ ਪਸੰਦ ਹੁੰਦੇ ਨੇ ਕਈ ਸਫਾਈ ਪਸੰਦ ਹੀ ਨੀ ਹੁੰਦੇ, ਵੀ ਚਲੋ ਕਾਰਜ ਰਾਸ ਹੋ ਗਿਆ ਕਾਹਨੂੰ ਐਵੇਂ ਹੁਣ ਲੀੜੇ ਧੋਣ ਤੇ ਹੀ ਰਹਿਣਾ, ਇਸ ਤਰ੍ਹਾਂ ਦਾ ਹੁੰਦਾ। ਕੋਈ ਸੇਠ ਸੀ ਉਹਦੇ ਔਲਾਦ ਨਹੀਂ ਸੀ, ਬਹੁਤ ਫਿਰਦਾ ਰਿਹਾ ਹਦਰ ਸੇਖਾਂ ਕੋ, ਹਦਰ ਸੇਖਾਂ ਨੇ ਕੀ ਮੁੰਡੇ ਦੇਣੇ ਨੇ ਕੋਈ, ਔਰ ਇਸ ਤਰ੍ਹਾਂ ਨਾਲ ਫਿਰਦਾ ਫਿਰਦਾ ਕੋਈ ਮਾੜੀ ਜੀ ਸ਼ਕਤੀ ਵਾਲਾ ਜਿਹਨੂੰ ਸਿੱਧ ਜਿਹਾ ਕਹਿ ਦਿੰਦੇ, ਇਸ ਤਰ੍ਹਾਂ ਦਾ ਕੋਈ ਅਧੂਰਾ ਜਿਹਾ ਮਹਾਤਮਾ ਸੀਗਾ। ਤਾਂ ਉਸ ਨੇ ਦੇਖਿਆ ਵੀ ਸੇਠ ਕੋਲ ਮਾਇਆ ਲਾਹਾਂਗੇ, ਕਹਿਣ ਲੱਗਾ ਸੇਠ ਜੀ ਪੁੱਤਰ ਤਾਂ ਹੋ ਜੂਗਾ ਪਰ 12 ਸਾਲ ਤੋਂ ਤੁਹਾਡੇ ਕੋਲੋਂ ਚਲਿਆ ਜਾਊਗਾ। ਅਧੂਰਾ ਹੀ ਉਹ ਕਹਿੰਦਾ, ਪੂਰਾ ਹੀ ਉਹ ਕੌਣ ਕਹਿੰਦਾ ਹੁੰਦਾ, ਪੂਰਾ ਦਾ ਕਹਿੰਦਾ ਵੀ 4 ਯੁੱਗ ਦੀ ਆਰਜਾ ਹੋਵੇ, ਪਰ ਹੋਣੀ ਤਾਂ ਉਨੀ ਹੈ ਜਿੰਨੀ ਲਿਖਤੀ ਮਾਲਕ ਨੇ। ਔਰ ਇਸ ਤਰ੍ਹਾਂ ਦੇ ਨਾਲ ਉਹ ਕਹਿਣ ਲੱਗਾ ਜੀ ਪੁੱਤਰ ਦਾ ਮੂੰਹ ਤਾਂ ਦੇਖ ਲਾਂਗੇ, ਇਹ ਬੁੜੀਆਂ ਨੂੰ ਬਹੁਤਾ ਹੁੰਦਾ, ਇਹ ਉਤਰੇ ਤਾਂ ਨੀ ਕਹਾਵਾਂਗੇ ਦੁਨੀਆਂ ਦੇ ਵਿੱਚ। ਕਹਿੰਦੇ ਭਾਵੇਂ 12 ਸਾਲ ਦਾ ਹੀ ਹੋਵੇ, ਉਹਨੇ ਕਹਿਤਾ 12 ਸਾਲ ਤੋਂ ਬਾਅਦ ਚਲਿਆ ਜਾਵੇਗਾ, ਘਰ ਉਹਨਾਂ ਦੇ ਪੁੱਤਰ ਹੋ ਗਿਆ, ਹੁਣ ਸਾਲ ਪਿੱਛੇ ਪੈਣੇ ਸ਼ੁਰੂ ਹੋ ਗਏ। ਜਾਂ 10 ਸਾਲ ਦਾ ਹੋ ਗਿਆ ਨਾ, 10 ਸਾਲ ਦਾ ਉਹਨਾਂ ਜਵਾਨਾਂ ਦੇ ਵਿੱਚ 7 ਸਾਲ 10 ਸਾਲ ਤੋਂ ਥੱਲੇ ਥੱਲੇ ਸ਼ਾਦੀ ਕਰੀ ਪੁੰਨ ਲੱਗਦਾ ਸੀ, ਤੇ ਬਾਅਦ ਦੇ ਵਿੱਚ ਕਹਿੰਦੇ ਪੁੰਨ ਸੀ ਲੱਗਦਾ। 6ਵੇਂ ਪਾਤਸ਼ਾਹ ਮਹਾਰਾਜ ਦੀ ਸ਼ਾਦੀ 7 ਸਾਲ ਦੀ ਉਮਰ ਚ ਹੋਈ ਸੀ, ਦੇਖ ਲਓ ਇਸ ਤਰ੍ਹਾਂ ਦਾ ਰਿਵਾਜ ਹੁੰਦਾ। ਅੱਜ ਕੱਲ੍ਹ ਹੁੰਦਾ ਜਾਂ 45 ਸਾਲ ਦੀਆਂ ਧੌਲੇ ਆਉਣ ਲੱਗ ਜਾਂਦੇ ਨੇ, ਫਿਰ ਸ਼ਾਦੀਆਂ ਹੁੰਦੀਆਂ ਨੇ, ਹੁਣ ਕਿਹੜਾ ਕੁਛ ਹੋ ਗਿਆ ਸ਼ਾਦੀਆਂ ਤੇ, ਫਿਰ ਕਹਿੰਦੇ ਪੁੰਨ ਨੀ ਲੱਗਦਾ, ਖਨੀ ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਪੁੰਨ ਦਾ ਕੀ ਹੁੰਦਾ ਪੁੰਨ। ਔਰ ਇਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੋਚਿਆ, ਜਿਹੜੀ ਉਸਦੀ ਸਠਾਣੀ ਸੀ ਕਹਿਣ ਲੱਗੀ, ਸਵਾਮੀ ਜੀ 2 ਸਾਲ ਰਹਿ ਗਏ ਆਪਣੇ ਪੁੱਤਰ ਦੇ, ਫਿਰ ਇਹਨੇ ਚਲਿਆ ਜਾਣਾ, ਆਪਾਂ 9 ਦਾ ਮੂੰਹ ਵੀ ਦੇਖ ਲਈਏ, ਕਿੰਨਾ ਚਿਰ ਮੂੰਹ ਦੇਖੀ ਜਾਵਾਂਗੇ ਤੁਸੀਂ ਇਹਨਾਂ ਦਾ, ਮੂੰਹ ਨੇ ਤਾਂ ਰਹਿਣਾ ਨੀ ਹੈ, ਮਿੱਟੀ ਚ ਮਿਲ ਜਾਣਾ ਮੂੰਹ ਨੇ ਤਾਂ, ਜਿਹਦਾ ਮੂੰਹ ਦੇਖਣਾ ਤੇ ਉਹ ਦੇਖਿਆ ਹੀ ਨਹੀਂ ਹੈ, ਜਿਹੜੇ ਮੂੰਹ ਨੇ ਇਹਦੇ ਨਾਲ ਜਾਣਾ ਵੇਖਾ ਸਹਾਇਤਾ ਕਰਨੀ ਹੈ, ਉਹਦਾ ਮੂੰਹ ਤਾਂ ਇਹਨੇ ਦੇਖਿਆ ਨਹੀਂ ਹੈ, ਇਹ ਮਿੱਟੀ ਦਾ ਮੂੰਹ ਦੇਖੀ ਜਾਂਦਾ ਹੈ, ਕਿੰਨਾ ਕਮਲ ਪਣਾ। ਉਹ ਕਹਿੰਦਾ ਠੀਕ ਹੈ ਸ਼ਾਦੀ ਕਰ ਦਿਓ, ਠੀਕ ਹੈ ਸੇਠ ਹੋ ਗਈ, ਉਹ ਲੜਕੀ ਆ ਗਈ, ਉਹਨੂੰ ਪਤਾ ਲੱਗ ਗਿਆ ਵੀ ਕਿਸੇ ਮਹਾਂਪੁਰਸ਼ਾਂ ਦਾ ਬਚਨ ਹੋਇਆ ਹੈ, ਤੇ 12 ਸਾਲ ਦੀ ਉਮਰ ਹੈ, ਸਿਰਫ 2 ਸਾਲ ਰਹਿ ਗਏ ਨੇ ਚਲਿਆ ਜਾਣਾ। ਹਾਂ ਮਹਾਤਮਾ ਦੇ ਵਿੱਚ ਫਰਕ ਹੁੰਦਾ, ਜਿਹਨੇ 12 ਸਾਲ ਕਿਹਾ ਆਪਾਂ ਮਹਾਂਪੁਰਸ਼ਾਂ ਦੀ ਸੇਵਾ ਕਰਦੇ ਹਾਂ, ਸੇਵਾ ਕਰਨ ਤੇ ਮਹਾਤਮਾ ਖੁਸ਼ ਹੋ ਜਾਂਦੇ ਨੇ, ਕਹੋ ਵਧਾਏ ਦੇਣ ਉਮਰ, ਸਾਰੇ ਇੱਕੋ ਜਿਹੇ ਨੇ ਨਾ। ਉਹ ਇਸ ਤਰ੍ਹਾਂ ਦੇ ਨਾਲ ਕਰੋ ਮਹਾਤਮਾ ਦੀ ਸੇਵਾ ਕਰਨ ਲੱਗ ਗਈ ਲੜਕੀ, ਜਿਹੜਾ ਵੀ ਮਹਾਤਮਾ ਆਉਂਦਾ ਪ੍ਰਸ਼ਾਦ ਪਾਣੀ, ਪਹਿਲਾਂ ਦਾ ਸੇਠ ਸੀ ਨਾ ਸਠਾਣੀ, ਹੁਣ ਉਹ ਕਰਨ ਲੱਗ ਗਈ। ਪਾਈ ਕਮਲੀ ਆ ਜੀ 5ਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ, ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਤੋਂ ਅੱਗੇ ਕੋਈ ਵਾਸਤਾ ਹੀ ਨਹੀਂ ਹੈ, ਬਸ ਅਗਾ ਉਰੇ ਅਧੂਰੀਆਂ ਜੀ ਨੇ ਨਾ ਹੋਈ। ਤਾਂ ਉਹ ਕੁਦਰਤੀ ਉਸ ਲੜਕੀ ਦੇ ਦਰਾਂ ਮੂਹਰੇ ਆ ਕੇ ਖੜ ਗਿਆ, 4 ਪ੍ਰਸ਼ਾਦੇ ਲਿਆਈ ਉਹ ਲੜਕੀ ਅੰਦਰੋਂ, ਹੱਥਾਂ ਤੇ ਛਕਦਾ ਹੁੰਦਾ ਸੀ, ਭਾਂਡਾ ਨਹੀਂ ਸੀ ਲੈਂਦਾ, ਤੇ ਉੱਤੇ ਸਬਜ਼ੀ ਪਾਈ ਹੋਈ ਹੈ। ਪਾਈ ਕਮਲੀ ਆ ਚੁੱਪ ਕਰਿਆ ਖੜਾ, ਆਵਾਜ਼ ਦੇ ਕੇ ਹੱਥਾਂ ਤੇ ਪ੍ਰਸ਼ਾਦੇ ਲੈ ਲਏ, ਛਕ ਲਏ, ਉਹ ਲੜਕੀ ਨੇ ਪਾਣੀ ਪਿਲਾ ਦਿੱਤਾ, ਹੱਥ ਧੁਆ ਤੇ ਲੜਕੀ ਕੋਲ ਹੀ ਖੜੀ ਹੈ, ਤੁਰਨ ਲੱਗੇ, ਕਹਿੰਦੇ 40 ਸਾਲ ਉਹਦਾ ਤਾਂ ਸੀ ਨਾ, 12 ਸਾਲ ਹੁਣ ਭਾਈ ਕਮਲੀਆ ਜੀ ਬ੍ਰਹਮ ਗਿਆਨੀ ਕਹਿੰਦੇ 40 ਸਾਲ ਚਾਰ ਪ੍ਰਸ਼ਾਦੇ ਛਕਾਏ ਸੀ ਸਿਰਫ ਦੇਖ ਲੋ ਸੇਵਾ ਦਾ ਫਲ ਨਾ ਪਰਮੇਸ਼ਰ ਰੱਖਦਾ ਨਾ ਬ੍ਰਹਮ ਗਿਆਨੀ ਰੱਖਦੇ ਨੇ ਪੜੋ ਬ੍ਰੇਨ ਦੱਸਿਆ
ਕਰਕੇ ਕੋਈ ਦੇਖ ਲੋ ਸੇਵਾ
ਕਰਦਾ ਨਾ ਗੁਰੂਆਂ ਦੀ ਮਹਾਂਪੁਰਸ਼ਾਂ ਦੀ ਕਹਿੰਦੇ ਬਸ ਫਲ ਮਿਲੇਗਾ ਉਸਨੂੰ ਔਰ ਇੱਕ ਲਾਹੌਰ ਦੇ ਵਿੱਚ ਸੇਠ ਰਹਿੰਦਾ ਕੋਈ ਉਹਦੇ ਔਲਾਦ ਨਹੀਂ ਹੈ 14 ਵਿਦਿਆ ਨੇ ਦੁਨੀਆਂ ਦੇ ਵਿੱਚ ਇੱਕ ਜੋਤਿਸ਼ ਵਿਦਿਆ 2 ਜੋਤਿਸ਼ ਆ ਜਿਹੜੇ ਮੰਤਰ ਨੇ ਇਹ ਵੀ ਇੱਕ ਵਿਦਿਆ ਹੀ ਹੈ ਇਹ ਬ੍ਰਹਮ ਵਿਦਿਆ ਗੁਰਬਾਣੀ ਹੈ ਸਿਰੋਮਣੀ ਸਾਰਿਆਂ ਦੇ ਤਾਂ ਉਸ ਨੇ ਜਾ ਨਾਮ ਪੁੱਤਰ ਹੋਇਆ ਕਾਂਸ਼ੀ ਪਹੁੰਚਿਆ ਉਹ ਬੜ ਬੜੀਆਂ ਫਰਮਾਂ ਨੇ ਉਹਦੀਆਂ ਸ਼ਹਿਰਾਂ ਦੇ ਵਿੱਚ ਜੋ ਉਸ ਤੇ ਇਕੱਠੇ ਕਰੇ ਉਹਨਾਂ ਨੇ ਗ੍ਰੰਥ ਅੱਗੇ ਰੱਖ ਕੇ ਆਪਣਾ ਫੋਲਣੇ ਸ਼ੁਰੂ ਕਰੇ ਸਾਰਿਆਂ ਨੂੰ ਇੱਕ ਜਵਾਨ ਹੋ ਕੇ ਕਹਿਤਾ ਹੈ ਸੇਠ ਤੇਰੇ 7 ਜਨਮ ਪੁੱਤਰ ਨਹੀਂ ਹੋਵੇਗਾ 7 ਜਨਮ ਸਾਡੇ ਗ੍ਰੰਥ ਦੱਸਦੇ ਨੇ ਪਰ ਗੁਰੂ ਸਾਹਿਬ ਨੇ ਲਿਖਿਆ ਗੁਰਬਾਣੀ ਦੇ ਵਿੱਚ ਸੰਤ ਕੀ ਮਹਿਮਾ ਵੇਦ ਨਾ ਜਾਣੇ ਜਿਹੜੇ ਮਹਾਂਪੁਰਸ਼ ਨੇ ਨਾ ਉਹਨਾਂ ਦੀ ਜਿਹੜੀ ਕਰਨੀ ਆ ਵੇਦਾਂ ਤੋਂ ਅੱਗੇ ਹੈ ਪੜੋ ਪ੍ਰੇਮ ਨਾਲ
ਮੈਂ ਸੰਤਾਂ ਦੀ ਮੈਂ ਸੰਤਾਂ
ਵੇਦਾਂ ਚ ਨਾ ਕਰ ਸਕਣ ਕਹਿੰਦੇ ਮਹਾਂਪੁਰਸ਼ ਕਰ ਦਿੰਦੇ ਨੇ। ਉਹ ਜੋਤਸ਼ੀ ਕਹਿੰਦੇ ਸੱਤ ਜਨਮ ਨੀ ਔਲਾਦ ਹੋਣੀ ਤੇਰੇ ਸੇਠ ਜੀ, ਨਿਰਾਸ਼ ਹੋ ਕੇ ਆ ਗਿਆ। ਉਹਦੇ ਕੋਲ ਉੱਠਣ ਬੈਠਣ ਵਾਲਾ ਕੋਈ ਸੀ ਹੋਰ ਪ੍ਰੇਮੀ, ਕਹਿਣ ਲੱਗਾ ਸੇਠ ਜੀ ਤੇਰਾ ਚਿਹਰਾ ਪਲੱਤਣ ਦੇ ਵਿੱਚ ਕਿਉਂ ਰਹਿੰਦਾ, ਇਤਨੀਆਂ ਫਰਮਾਂ ਤੇਰੀਆਂ ਬੇਗਿਣਤ। ਕਹਿਣ ਲੱਗਾ ਜੀ ਕਾਹਦਾ ਹੈ, ਫਰਮਾਂ ਸਾਂਭਣ ਵਾਲਾ ਨੀ ਕੋਈ ਹੈ। ਕਹਿੰਦਾ ਮੈਂ ਤਾਂ ਜੋਸਤੀਆਂ ਕੋਲੋਂ ਵੀ ਪੁੱਛ ਲਿਆ, ਕਹਿੰਦੇ ਤੇਰੇ ਪੁੱਤਰ ਹੀ ਨੀ ਹੈ। ਉਹ ਸੀਗਾ ਗੁਰੂ ਵਾਲਾ। ਕਹਿੰਦਾ ਸੇਠ ਜੀ ਜਦ ਜੋਸਤੀਆਂ ਨੇ ਜਵਾਬ ਦੇ ਦਿੱਤਾ ਤੇਰੇ ਪੁੱਤਰ ਨੀ, ਮਾਇਆ ਤੇਰੇ ਕੋਲ ਬਹੁਤ ਹੈ, ਤੁਸੀਂ ਉਹ ਕਰ ਪ੍ਰਲੋਕ ਸਮਾਰ ਲਾ ਮਾਇਆ ਦੇ ਨਾਲ, ਧਰਮ ਸਥਾਨ ਬਣਾ ਦੇ, ਲੰਗਰ ਲਾ ਦੇ, ਮਹਾਂਪੁਰਸ਼ਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇ, ਜਾਂ ਤੇਰਾ ਪ੍ਰਲੋਕ ਸਫਲਾ ਹੋ ਜਾਵੇਗਾ, ਨਹੀਂ ਮਾਇਆ ਤਾਂ ਫਿਰ ਗਵਾਂਢੀਆਂ ਨੇ ਸਾਂਭ ਲੈਣੀ। ਖੈਰਾਂ ਨੂੰ ਇਹ ਗੱਲ ਸਲਾਹ ਚੰਗੀ ਲੱਗੀ, ਲੰਗਰ ਸਥਾਨ ਬਣਾ ਦਿੱਤਾ, ਕੁਟੀਆਂ ਮਹਾਂਪੁਰਸ਼ਾਂ ਨੇ ਸ਼ੁਰੂ ਹੋ ਗਏ, ਹਰ ਇਕ ਕੋਟੀ ਦੇ ਮਹਾਂਪੁਰਸ਼ ਆਉਣੇ ਸ਼ੁਰੂ ਹੋ ਗਏ। ਜਿੱਥੇ ਗੁਰੂ ਕਾ ਲੰਗਰ ਚੱਲਦਾ ਹੁੰਦਾ ਨਾ, ਹਰ ਇਕ ਕੋਟੀ ਦੇ ਗੁਰਸਿੱਖ ਆਉਣੇ ਸ਼ੁਰੂ ਹੋ ਜਾਂਦੇ ਨੇ। ਤਾਂ ਫਿਰ ਇਕ ਮਹਾਤਮਾ ਆਇਆ, ਉਹਨੇ ਪੁੱਛਿਆ ਸੇਠ ਜੀ ਤੁਸੀਂ ਮਹਾਂਪੁਰਸ਼ਾਂ ਦੀ ਇਤਨੀ ਸੇਵਾ ਕਰਦੇ ਹੋ, ਤੁਹਾਡਾ ਫੁਰਨਾ ਕੀ ਹੈ? ਕਹਿੰਦਾ ਮਹਾਂਪੁਰਸ਼ ਫੁਰਨਾ ਤਾਂ ਹੂੰ ਪੁੱਤਰ ਦਾ ਹੈ, ਪਰ ਉਹ ਜੋਸਤੀ ਕਹੇ ਤੇਰੇ ਪੁੱਤਰ ਹੋਣਾ ਹੀ ਨਹੀਂ ਹੈ। ਇਹ ਜਿਹੜੀ ਵਸਤੂ ਹੈ ਨਾ ਮਿਲਣੀ, ਇਹਦਾ ਕੀ ਕਾਰਨ ਹੁੰਦਾ? ਪਾਪ ਕਰੇ ਹੁੰਦੇ ਨੇ ਪਿੱਛੇ। ਜਦ ਇਹ ਸੇਵਾ ਔਰ ਭਜਨ ਕਰਦਾ ਪਾਪ ਕੈਂਸਲ ਹੋ ਜਾਂਦੇ ਨੇ। ਉਹ ਮਹਾਤਮਾ ਨੇ ਸੋਚਿਆ ਵੀ ਇਹਨੇ ਬਹੁਤ ਸੇਵਾ ਕਰੀ ਹੈ ਮਹਾਂਪੁਰਸ਼ਾਂ ਦੀ, ਉਹ ਜਿਹੜਾ ਪਾਪਾਂ ਦੇ ਕਾਰਨ ਇਹਦੇ ਇਲਾਜ ਨਹੀਂ ਸੀ ਨਾ ਹੁੰਦੀ, ਉਹ ਪਾਪ ਕੈਂਸਲ ਹੋ ਗਏ। ਕੁਝ ਮਹਾਤਮਾ ਕਿਰਪਾ ਕਰ ਦਿੰਦੇ ਨੇ। ਉਹ ਮਹਾਤਮਾ ਕਹਿੰਦੇ ਸੇਠ ਜੀ ਤਾਂ ਮਹਾਂਪੁਰਸ਼ਾਂ ਦੀ ਸੇਵਾ ਕਰੀ ਹੈ, ਕਰਤਾਰ ਭਲੀ ਕਰੇ ਤੈਨੂੰ ਪੁੱਤਰ ਦੀ ਦਾਤ ਦੇ ਦੇਵੇ। ਉਹ ਕਹਿਤਾ ਮਹਾਤਮਾ ਨੇ ਬਚਨ ਕਰਤਾ ਜੀ ਦੇ ਬਚਨ ਦੇ ਨਾਲ ਉਹ ਸੇਠ ਦੇ ਪੁੱਤਰ ਹੋ ਗਿਆ। ਉਹ ਸਾਰਿਆਂ ਸ਼ਹਿਰਾਂ ਦੇ ਵਿੱਚ ਫਰਮਾ, ਕਾਂਸ਼ੀ ਚ ਵੀ ਫਰਮ ਸੀ ਉਹਦੀ। ਉਹਨੇ ਕਿਹਾ ਵੀ ਜੋਸਤੀਆਂ ਦੇ ਪੰਜ ਪੰਜ ਟੋਕਰੀਆਂ ਮਠਿਆਈ ਦੀਆਂ ਦੇ ਕੇ ਆਓ। ਜਦ ਪੰਜ ਪੰਜ ਚੰਗੇਰਾਂ ਗਈਆਂ ਮਠਿਆਈ ਦੀਆਂ, ਉਹ ਦੋਸਤੀ ਕਹਿੰਦੇ ਵੀ ਇਹ ਕਾਹਦੀਆਂ ਨੇ? ਕਹਿੰਦੇ ਜੀ ਉਹ ਸੇਠ ਦੇ ਪੁੱਤਰ ਹੋ ਗਿਆ ਜਿਹਨੂੰ ਤੁਸੀਂ ਕਹਿੰਦੇ ਤੁਸੀਂ ਸੱਤ ਜਨਮ ਪੁੱਤਰ ਨਹੀਂ ਹੋਣਾ। ਹੈਰਾਨ ਹੋ ਗਏ ਵੀ ਇਹ ਤਾਂ ਅਣਬਣ ਗੱਲ ਹੋ ਗਈ, ਵੇਦਾਂ ਦੇ ਵਿੱਚ ਤਾਂ ਲਿਖਿਆ ਨਹੀਂ ਹੋਇਆ ਸੀ ਉਹਦੇ ਪੁੱਤਰ ਹੋ ਕਿਉਂ ਗਿਆ। ਸਾਰੇ ਇਕੱਠੇ ਹੋ ਕੇ ਲਾਹੌਰ ਆਏ ਸੇਠ ਕੋ, ਕਹਿੰਦੇ ਸੇਠ ਜੀ ਪੁੱਤਰ ਕਿਵੇਂ ਹੋ ਗਿਆ ਤੇਰੇ? ਸਾਰੇ ਵੇਦ ਝੂਠੇ ਹੋ ਗਏ। ਉਹ ਕਹਿੰਦਾ ਮਹਾਂਪੁਰਸ਼ਾਂ ਦੀ ਕਿਰਪਾ ਹੋ ਗਈ। ਕਹਿੰਦੇ ਕਿੱਥੇ ਨੇ? ਕਹਿੰਦੇ ਆਓ ਤੁਹਾਨੂੰ ਲੈ ਚੱਲਦੇ ਆ। ਘਰ ਫਰਕ ਸ਼ਾਹ ਤਾਂ ਮਹਾਂਪੁਰਸ਼ ਬਾਹਰ ਨਿਕਲ ਕੇ ਬੈਠ ਗਏ। ਪੰਡਿਤ ਲੋਕ ਜਿਵੇਂ ਲਿਬਾਸ ਹੁੰਦੇ ਪੁਰਾਣੇ ਪੰਡਿਤਾਂ ਦੇ, ਜਿਵੇਂ ਨਵੇਂ ਪਾਤਸ਼ਾਹ ਕੋ ਆਏ ਸੀ ਕਸ਼ਮੀਰ ਦੇ ਪੰਡਿਤ, ਆਪਣੇ ਪੰਡਿਤ ਤਾਂ ਆਪਣੇ ਵਰਗੇ ਨੇ ਨਾ ਜਿਹੜੇ ਪਿੰਡਾਂ ਚ ਰਹਿੰਦੇ ਨੇ, ਨਹੀਂ ਜਿਹੜੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ। ਉਹ ਕਸ਼ਮੀਰ ਦੇ ਵਿੱਚ ਉਹ ਪੰਡਿਤਾਂ ਦਾ ਲਿਬਾਸ ਵੀ ਹੋਰ ਹੁੰਦਾ, ਬੜ ਬੜੇ ਬੋਧੇ ਤੇ ਡੌਲਿਆਂ ਤੇ ਵੀ ਲਕੀਰਾਂ, ਢਿੱਡ ਤੇ ਵੀ ਲਕੀਰਾਂ, ਬਾਹਾਂ ਤੇ ਵੀ ਲਕੀਰਾਂ, ਮੱਥੇ ਦੇ ਵਿੱਚ ਵੀ ਲਕੀਰਾਂ। ਉਹ ਆਪਣਾ ਆਪਣਾ ਮਹੱਤਵ ਹਨ, ਇਸ ਤਰ੍ਹਾਂ ਦੇ ਹੁੰਦੇ ਸਨ। ਤਾਂ ਫਿਰ ਪੰਡਿਤ ਬੈਠ ਗਏ, ਕਹਿਣ ਗਏ ਮਹਾਂਪੁਰਸ਼ੋ ਵੇਦ ਝੂਠੇ ਹੋ ਗਏ। ਮਹਾਂਪੁਰਸ਼ ਕਹਿੰਦੇ ਨਹੀਂ ਵੇਦ ਸੱਚੇ ਨੇ, ਝੂਠੇ ਨਹੀਂ ਹਨ। ਫਿਰ ਇਹਦੇ ਪੁੱਤਰ ਕੇ ਹੋ ਗਿਆ? ਮਹਾਤਮਾ ਨੇ ਫਿਰ ਉਹ ਪੰਡਿਤਾਂ ਨੂੰ ਦੱਸਿਆ, ਕਹਿੰਦੇ ਜਦ ਬਰਮਾ ਨੇ ਵੇਦ ਬਣਾਏ ਨੇ ਨਾ, ਜਾਂ ਲਿਖੇ ਨੇ ਸ਼ਾਹੀ ਨਾਲ ਲਿਖੇ ਜਾਂਦੇ ਨੇ, ਉਹ ਜਿਹੜੀ ਸ਼ਾਹੀ ਬਚ ਗਈ, ਫਿਰ ਦੇਵਤਿਆਂ ਨੇ ਮੀਟਿੰਗ ਕਰੀ ਵਿਚਾਰ ਵੀ ਇਹ ਜਿਹੜੀ ਸ਼ਾਹੀ ਪਵਿੱਤਰ ਆ ਇਹਨੂੰ ਹੁਣ ਰੱਖੀਏ ਡੋਲੀਏ ਕੀ ਕਰੀਏ ਇਹਨੂੰ। ਉਹ ਸਾਰਿਆਂ ਨੇ ਰਾਇ ਕਰਕੇ ਕਹਿੰਦੇ ਇਉਂ ਕਰੋ, ਮਹਾਤਮਾ ਦੀ ਜਵਾਨ ਤੇ ਡੋਲ ਦੇ, ਜਿਹੜੇ ਵੇਦ ਨਹੀਂ ਕਰ ਸਕਣਗੇ ਨਾ ਉਹ ਮਹਾਤਮਾ ਕਰ ਦਿਆ ਕਰਨਗੇ, ਉਹ ਗੁਰਸਿੱਖ ਕਰ ਦਿਆ ਕਰਨਗੇ। ਕਹਿੰਦੇ ਆਹ ਗੱਲ ਆ, ਵੇਦ ਸੱਚੇ ਹੀ ਨੇ ਤੁਹਾਡੇ, ਆਓ ਭਾਈ ਕਮਲੀਆ। 40 ਸਾਲ ਕਹਿ ਕੇ ਚੱਲਿਆ ਗਿਆ, 2 ਸਾਲ ਵਧੀਤ ਹੋ ਗਏ, ਓਂਕਾਰੀ ਆਇਆ ਬਈ ਦੇਖੀਏ ਮੁੰਡਾ ਹੁਣ ਚੜਾਈ ਕਰ ਗਿਆ, ਹੁਣ ਬਈ ਤੂੰ ਉੱਥੇ ਜਾ ਕੇ ਕੀ ਕਰੇਗਾ, ਇਹਨਾਂ ਦੀ ਤਾਂ ਰੋਟੀ ਛੁੱਟੀ ਹੋਊਗੀ। ਖੈਰ ਉਹ ਆ ਗਿਆ ਤੇ ਉਹਦੀ ਨੂੰਹ ਵੀ ਸੇਠ ਦੀ ਤੇ ਮੁੰਡਾ ਵੀ ਜਿਉਂ ਕਾ ਤੇ, ਕਹਿੰਦੇ ਬਈ ਕੀ ਹਾਲ ਆ ਉਹ ਨਿੱਕੇ ਦਾ? ਕਹਿੰਦੇ ਜੀ ਉਹ ਤਾਂ 14 ਸਾਲ ਹੋ ਗਏ ਉਹਨੂੰ ਤਾਂ, ਹੁਣ ਦੋਸਤੋਂ ਨਹੀਂ ਲੱਗ ਗਏ, ਹੋਲਾ ਤਾਸ਼ ਦੇ ਵਿੱਚ ਆ ਗਿਆ। ਉਹਨੇ ਸੋਚਿਆ ਵੀ ਮੇਰੇ ਕੋਈ ਉੱਤੋਂ ਦੀ ਆਇਆ ਮਹਾਤਮਾ, ਉਹ ਬਚਨ ਕਰਕੇ ਗਿਆ। ਹੋਂ ਸਾਹਿਤੀ ਨਾ ਜਿਹੜੀ ਸਿੱਧੀ ਜੀ ਹੁੰਦੀ ਹੈ। ਕਹਿੰਦਾ ਕੌਣ ਸੀ ਉਹ? ਸੇਠ ਕਹਿੰਦਾ ਆ ਵੀ ਸਾਨੂੰ ਤਾਂ ਹੁਣ ਪਤਾ ਨੀ ਮਹਾਤਮਾ ਦੀ ਸੇਵਾ ਦਾ, ਹੁਣ ਸਾਡੀ ਨੂੰਹ ਕਰਦੀ ਜੇ ਉਹਨੂੰ ਪੁੱਛ ਲੈਂਦੇ। ਫਿਰ ਦਬਕੇ ਵੀ ਮਾਰਦੇ ਹੁੰਦੇ ਨੇ ਆ ਜਿਹੜੇ ਧੂਈਆਂ ਜਿਹਾ ਤਾਪ ਕੇ, ਕਹਿੰਦੇ ਫੂਕ ਦੂ ਨਹੀਂ ਇੰਨਾ ਗੁੜ ਲੈ ਕੇ ਆ, ਕਹੇ ਤੁਹਾਨੂੰ ਡਰਾ ਲੈਂਦੇ ਨੇ ਚਿਦਰਿਆਂ ਨੂੰ, ਤੁਸੀਂ ਆਪਣਾ ਭੇਲੀਆਂ ਪਾ ਕੇ ਮੋਢਿਆਂ ਤੇ ਸਿੱਟ ਕੇ ਤੁਰ ਪੈਂਦੇ ਹੋ ਕਿ ਖਾਜੂ ਤੈਨੂੰ ਉਹ ਤਾਂ ਪੱਗ ਦੇ ਵਿੱਚ ਜਲਦਾ, ਤੁਹਾਨੂੰ ਕੀ ਕਰ ਦੂਗਾ ਉਹ? ਇਸ ਤਰ੍ਹਾਂ ਦਾ ਹੁੰਦਾ ਇਹ ਪਖੰਡ ਨੇ, ਹੋਰ ਕੁਛ ਨੀ ਹੈ। ਇਹ ਪਖੰਡ ਤਾਂ ਗੁਰੂਆਂ ਨੇ ਆ ਕੇ ਦੂਰ ਕਰਨੇ ਸਾਡੇ, ਅਸੀਂ ਫੇਰ ਭੱਜ ਲੈਂਦੇ ਹਾਂ ਉੱਥੇ ਨੂੰ। ਇਸ ਤਰ੍ਹਾਂ ਦੇ ਨਾਲ ਨੌ ਸੱਦੀ, ਕਹਿਣਗੇ ਭਾਈ ਕੋਈ ਮਹਾਤਮਾ ਵੀ ਆਇਆ ਸੀ, ਕੋਈ ਬਚਨ ਵੀ ਕਰਿਆ। ਉਹਨੇ ਦੱਸਿਆ ਬਈ ਪੰਜਵੇਂ ਪਾਤਸ਼ਾਹ ਮਹਾਰਾਜਾ ਸਿੱਖਾਂ ਨੂੰ ਕਮਲੀਆ ਕਹਿੰਦੇ ਨੇ, ਸਾਦੀ ਜੀ ਕਿਰਿਆ ਉਹਦੀ ਕੰਬਲੀ ਰੱਖਦਾ ਇੱਕ। ਉਹ ਇੱਕ ਦਿਨ ਆ ਕੇ ਖੜ ਗਿਆ ਦਰਾਂ ਮੂਹਰੇ, ਵਾਹਿਗੁਰੂ ਜੀ ਸਤਨਾਮ, ਮੈਂ 4 ਪ੍ਰਸ਼ਾਦ ਦੇ ਭਾਜੀ ਪਾ ਕੇ ਉਹਨੇ ਹੱਥ ਕਰਤੇ, ਮੈਂ ਹੱਥਾਂ ਤੇ ਰੱਖਦੇ, ਉਹਨੇ ਸ਼ਕਲੇ ਖੜੇ ਨਹੀਂ, ਮੈਂ ਹੱਥ ਧੁਆ ਤੇ ਉਹ ਜਾਣ ਲੱਗਿਆ ਇਉਂ ਕਹਿ ਗਿਆ 40 ਸਾਲ। ਇਹ ਮੈਨੂੰ ਪਤਾ ਨੀ ਹੁਣ ਕੀ ਕਹਿ ਕੇ ਗਿਆ, 40 ਸਾਲ ਮੈਨੂੰ ਸੁਣ ਗਿਆ ਪਰ ਮਤਲਬ ਦਾ ਨੀ ਮੈਨੂੰ ਪਤਾ ਕੀ ਹੈ। ਉਹ ਹਰਖ ਗਿਆ ਵੀ ਮੇਰਾ ਬਚਨ ਕਿਉਂ ਮੇਟਤਾ, ਉਸਨੇ ਸਾਰਾ ਹੁਲੀਆ ਦੱਸ ਦਿੱਤਾ। ਜਿਵੇਂ ਅੱਜ ਕੱਲ੍ਹ ਜੇ ਕਿਸੇ ਨੂੰ ਫੜਨਾ ਹੋਵੇ ਨਾ, ਉਹ ਬਰੰਥ ਦੇ ਉੱਤੇ ਹੁਲੀਆ ਆਉਂਦਾ ਹੁੰਦਾ ਵੀ ਇਹੋ ਜਿਹਾ ਆਦਮੀ ਆ ਜਿਹੜਾ ਫੜਨਾ, ਉਹ ਇੱਥੇ ਤਿਣਵਾ ਉਹਦੇ, ਇੱਥੇ ਇਹਦਾ ਟੇਢਾ ਝਾਕਦਾ, ਭੂਰੀਆਂ ਮੁੱਛਾਂ ਨੇ, ਇਹੀ ਆ ਇਹੋ ਜਿਹਾ ਸਾਰਾ ਹੁਲੀਆ ਹੁੰਦਾ ਉਹ। ਜੇ ਬਾਹਰਲੇ ਮੁਲਕਾਂ ਨੂੰ ਜਾਈਏ ਨਾ, ਉਹ ਹੁਲੀਆ ਪਹਿਲਾਂ ਉੱਥੇ ਚਲਾ ਜਾਂਦਾ ਉਹਨਾਂ ਕੋਲ। ਜੇ ਅਸੀਂ ਅਫਰੀਕਾ ਨੂੰ ਗਏ ਨਾ, ਅਫਰੀਕਾ ਨੂੰ ਜਾ ਅਸੀਂ ਉੱਥੇ ਜਾ ਕੇ ਜਹਾਜ਼ ਲੜਨ ਲੱਗੇ, ਕਹਿੰਦਾ ਉਹੀ ਪਾਰਟੀ ਆ ਗਈ ਹੈ ਤਾਂ ਜਿਹਦਾ ਹੁਲੀਆ ਹੈ ਆਪਣੇ ਕੋਲ, ਲੈ ਦੇਖ ਲੈ। ਮੈਨੂੰ ਕਹਿੰਦੇ ਬਾਂਹ ਨੰਗੀ ਕਰ, ਮੈਂ ਬਾਂਹ ਨੰਗੀ ਕਰ ਸੀ, ਉਹਦੇ ਤੋਂ ਤਿੰਨ ਸੀਗਾ। ਉੱਥੇ ਪਹਿਲਾਂ ਚਲਿਆ ਗਿਆ ਨਾ, ਲਿਖਿਆ ਹੋਇਆ ਸਾਰਾ, ਇਸ ਤਰ੍ਹਾਂ ਦਾ ਹੁੰਦਾ। ਹੁਲੀਆ ਵਾਸਤਾ ਉਸਨੇ ਵੀ ਇਹੋ ਜਿਹਾ ਉਹ ਸਿੱਖ ਆ, ਹਾਂ ਪੰਜਵੇਂ ਪਾਤਸ਼ਾਹ ਦਾ, ਕਹਿੰਦਾ ਉਹ ਹੁਣ ਟੋਲਦਾ ਫਿਰਦਾ, ਉਹ ਤਵੱਸੀ ਆ ਜਿਹੜਾ। ਕਾਲ ਬਾਗ ਦੇ ਵਿੱਚ ਕਮਲੀਆ ਜੀ ਪਏ ਨੇ, ਦਿਨੇ ਕੰਬਲੀ ਲਪੇਟੀ ਹੋਈ ਹੈ, ਓਹਕਾਰੀ ਹਰਕੇ ਉਹਨੇ ਜਾ ਕੇ ਨਾ ਕਮਲੀ ਦੇ ਟੂਹੇ ਦੇ ਵਿੱਚ ਲੱਤ ਮਾਰੀ, ਵੱਟ ਕੇ ਲੱਤ। ਕਮਲੀ ਉਹਦੇ ਮੂੰਹ ਨਹੀਂ ਨੰਗਾ ਕਰਿਆ, ਉਵੇਂ ਜਿਵੇਂ ਮੂੰਹ ਢੱਕਿਆ ਹੋਇਆ ਹੀ ਹੈ। ਕਹਿੰਦਾ 60 ਸਾਲ ਮੂੰਹ ਢਕੇ ਟਕਾਈ, ਕਹਿੰਦਾ 60 ਸਾਲ। ਉੱਠ ਕੇ ਬੈਠ ਗਿਆ, ਬੱਠ ਕੇ ਮੂੰਹ ਤੇ ਮਾਰਿਆ ਰੱਖੜਾ ਉਹਦੇ ਕਮਲੀਏ ਦੇ, ਕਹਿੰਦਾ 80 ਸਾਲ। ਕਹਿੰਦਾ ਮਾਰੀ ਚੱਲ, ਮਾਰੀ ਚੱਲ, ਕਹਿੰਦਾ ਦੋ ਦਾਹੇ ਵਧੀ ਜਾਣਗੇ। ਕਹਿੰਦਾ ਇੱਕ ਹੋਰ ਮਾਰਦੇ 100 ਸਾਲ ਦੀ ਤਾਂ ਹੋ ਜਾ। ਪੈਰੀ ਡੇਪਿਆ ਗੁਰਮੁਖ, ਹੰਕਾਰ ਸਾਰਾ ਦੂਰ ਹੋ ਗਿਆ। ਉਹ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਨਾ, ਉਹ ਕਹਿੰਦੇ ਉਹਨਾਂ ਦਾ ਬਚਨ ਮੁੜਦਾ ਨੀ, ਫਿਰ ਉਹਦੀ 80 ਸਾਲ ਦੀ ਉਮਰ ਹੋਈ ਨਿੱਕੇ ਦੀ। ਕਹਿੰਦਾ ਇੱਕ ਹੋਰ ਮਾਰਦੇ ਹੁਣ, ਉਹ ਇਸ ਤਰ੍ਹਾਂ ਦਾ ਸੀ, 100 ਸਾਲ ਦੀ ਕਰ ਦੀਏ। ਉਹ ਜਿਹੜਾ ਖੜਾ ਸੀ ਸਿੱਖ ਲੱਖੂ, ਕਹਿਣ ਲੱਗਾ ਬੁੱਧੂ ਆਵੇ ਕੱਚੇ ਰਹਿਣਗੇ ਤੇਰੇ, ਜ਼ੋਰ ਲਾਲ ਹੀ ਨਹੀਂ ਪਕੜ। ਉਹ ਕਹਿੰਦਾ ਤੂੰ ਕਿੱਧਰੋਂ ਆ ਗਿਆ ਨਵੇਂ ਜੀ? ਕਹਿੰਦਾ ਕਿੱਥੋਂ ਆ ਗਿਆ, ਚਾਹੇ ਮੈਂ ਸਿੱਖਾ ਅਰਜਨ ਦੇ ਮਹਾਰਾਜ ਜੀ ਦਾ, ਹੋਰ ਕੌਣ ਆ? ਕਹਿੰਦਾ ਮੈਨੂੰ ਤਾਂ ਗੁਰੂ ਸਾਹਿਬ ਦਾ ਬਚਨ ਆ ਵੀ ਤੇਰੇ ਆਵੇ ਪੱਕੇ, ਬਹੁਤ ਇੱਟਾਂ ਚੰਗੀਆਂ ਪੱਕ ਜਾਣਗੀਆਂ। ਕਹਿੰਦਾ ਮੇਰੇ ਅੰਦਰ ਕੌਣ ਬੋਲਦਾ? ਜਦ ਇਹ ਆਤਮਾ ਦੇ ਵਿੱਚ ਲਾਏ ਹੋ ਜਾਏ ਨਾ ਸਿੱਖ, ਫਿਰ ਗੁਰੂ ਦੀ ਆਵਾਜ਼ ਆਉਣੀ ਅੰਦਰੋਂ ਸ਼ੁਰੂ ਹੋ ਜੂਗੇ। ਤੇ ਗੁਰੂ ਦੀ ਆਵਾਜ਼ ਹੈ ਤਾਂ ਹੁਣ ਵੀ ਗੁਰੂ ਆਪਣੇ ਅੰਦਰ, ਪਰ ਆਪਣੇ ਅੰਦਰ ਜੇ ਆਪਾਂ ਦੋ ਹਾਂ, ਦੋ ਚੋਂ ਇੱਕ ਨਹੀਂ ਹੋਏ, ਜਦ ਇੱਕ ਹੋ ਜਾਵਾਂਗੇ ਨਾ ਫਿਰ ਗੁਰੂ ਦੀ ਆਵਾਜ਼ ਆਉਣੀ ਹੋ ਜੂਗੀ ਆਪਣੇ ਅੰਦਰ, ਫਿਰ ਨਹੀਂ ਮੁੜੇਗੀ ਕਦੇ ਵੀ ਗੁਰੂ ਦੀ ਆਵਾਜ਼। ਸਿੱਖਾਂ ਦਾ ਬਚਨ ਕਿਉਂ ਨਹੀਂ ਮੁੜਦਾ? ਉਹਨਾਂ ਦੀ ਆਵਾਜ਼ ਗੁਰੂ ਦੀ ਹੁੰਦੀ ਹੈ ਬਸ, ਉਹ ਗੁਰੂ ਪਰਾਇਣ ਹੋ ਜਾਂਦੇ ਨੇ ਨਾ। ਆਪਾਂ ਹੈਗੇ ਦੁਨੀਆਂ ਪਰਾਇਣ ਜਾਂ ਘਰਦਿਆਂ ਦੇ ਪਰਾਇਣ, ਫਿਰ ਆਪਣਾ ਕਿਵੇਂ ਬਚਨ ਪੂਰਾ ਹੋ ਜੂਗਾ? ਖੈਰ ਉਹਨੇ ਪ੍ਰਵਾਹ ਨਾ ਕਰੀ ਵੀ ਇਹ ਟਾਈਮ ਕਮਰਾ ਬੋਲਦਾ, ਅੱਗ ਦੇ ਦਿੱਤੀ। ਜਿੰਨਾ ਚਿਰ ਟਾਈਮ ਸੀ ਉਨਾ ਟਾਈਮ, ਹੋਣ ਤੋਂ ਬਾਅਦ ਆਵੇ ਖੋਲੇ, ਫਿਰ ਜਾਣੀ ਸਾਰੇ ਆਵੇ ਪਿੱਲੇ ਪਏ ਨੇ, ਖੋਰਾ ਹੀ ਪਿਆ ਬਸ, ਸੇਕ ਹੀ ਨਹੀਂ ਲੱਗਿਆ। ਖਨੀ ਕਿੱਧਰ ਨੂੰ ਅੱਗ ਚਲੀ ਗਈ? ਔਰ ਇਸ ਤਰ੍ਹਾਂ ਦੇ ਨਾਲ ਉਹਦੀਆਂ ਥਾਂ ਗਈਆਂ ਬੁੱਧੂ ਦੀਆਂ ਦੇ ਪਿਆ, ਕਰਨੀ ਨੂੰ ਗਿਆ, ਉੱਥੋਂ ਹੀ ਅੰਬਰਸਰ ਸਾਹਿਬ ਨੂੰ ਤੁਰ ਪਿਆ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਤਖ਼ਤ ਤੇ ਬੈਠੇ ਨੇ ਸਰਵਗ ਗੁਰੂ। ਹੁਣ ਉਹ ਆਉਂਦਾ ਵਿਚਾਰਾ, ਪੈਰ ਅੱਗੇ ਨੂੰ ਰੱਖਦਾ ਪਿੱਛੇ ਨੂੰ ਜਾਂਦਾ। ਪੰਜਵੇਂ ਪਾਤਸ਼ਾਹ ਮਹਾਰਾਜ ਮੁਕਸਾਉਂਦੇ ਨੇ ਥੋੜਾ ਥੋੜਾ ਉਹਨੂੰ ਦੇਖ ਕੇ, ਨਮਸਕਾਰ ਕਰੀ, ਸਾਹਮਣੇ ਖੜ ਗਿਆ, ਤਰਪ ਤਰਪ ਇੰਦਰੂ ਡਿੱਗਦੇ ਨੇ ਅੱਖਾਂ ਚੋਂ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿਣਗੇ, ਭਾਈ ਬੁੱਧੂ ਰੋਨਾ ਕਿਉਂ, ਤੂੰ ਰੋਨਾ ਕਿਉਂ ਹੈ? ਕਹਿੰਦਾ ਮਹਾਰਾਜ ਮੇਰੀ ਤਾਂ ਗਰੀਬ ਮਾਰ ਹੋ ਗਈ। ਕੀ ਹੋ ਗਈ ਤੇਰੀ ਗਰੀਬ ਮਾਰ? ਕਹਿੰਦਾ ਮਹਾਰਾਜ ਮੇਰੇ ਤਾਂ ਆਵੇ ਪਿੱਲੇ ਰਹਿ ਗਏ, ਥੋੜਾ ਬਚਨ ਤੇ ਵੀ ਆਵੇ ਸੋਹਣੇ ਪੱਕ ਜਾਣਗੇ, ਤੈਨੂੰ ਲਾਭ ਹੋਵੇਗਾ, ਮੁਨਾਫਾ ਹੋਵੇਗਾ, ਉਹਦਾ ਸਾਰੇ ਹੀ ਪਿੱਲੇ ਪਏ ਨੇ, ਅਗਲੀ ਵੀ ਗਈ ਗਿੱਲ। ਉਹ ਸਰਵਗ ਗੁਰੂ ਕਹਿਣ ਲੱਗਾ, ਮੇਰੇ ਕਿਸੇ ਸਿੱਖ ਦਾ ਹਿਰਦਾ ਤਾਂ ਨਹੀਂ ਤਾਂ ਕਿਤੇ ਦੁਖੀ ਕਰਤਾ ਸਿੱਖ ਦਾ? ਫੇਰ ਬੁੱਧੂ ਦੀਆਂ ਅੱਖਾਂ ਖੁੱਲੀਆਂ, ਕਹਿੰਦਾ ਹਾਂ ਮਹਾਰਾਜ, ਇੱਕ ਕਮਲੀਆ ਲੱਖੂ ਨਾਮ ਏ ਸਿੱਖ, ਦਰਵਾਜ਼ਾ ਬੰਦ ਕਰ ਲਓ, ਬਾਹਰੋਂ ਆ ਲੱਤ ਮਾਰੀ ਤਖ਼ਤੇ ਜਾ ਕੇ, ਦਰਵਾਜ਼ਾ ਖੋਲ, ਮੈਂ ਗੁਰੂ ਕਾ ਲੰਗਰ ਆ ਪ੍ਰਸ਼ਾਦਾ ਛਕਣਾ। ਕਹਿੰਦਾ ਮੈਂ ਦਰਵਾਜ਼ਾ ਨਾ ਖੋਲਿਆ, ਜਾਂ ਚੂੜਾ ਪੜੇ ਆ ਗਈ, ਇੱਟਾਂ ਸੋਹਣੀਆਂ, ਉਹ ਕਹਿੰਦਾ ਪਿੱਲੀਆਂ ਰਹਿਣਗੀਆਂ। ਕਹਿੰਦਾ ਮੈਂ ਕਿਹਾ ਵੀ ਮੇਰਾ ਮੈਨੂੰ ਤਾਂ ਗੁਰੂ ਦਾ ਵਚਨ ਹੋਇਆ ਹੋਇਆ, ਪਿੱਲੀਆਂ ਕਿਵੇਂ ਰਹਿ ਜਾਣਗੀਆਂ? ਉਹ ਕਹਿੰਦਾ ਮੇਰੇ ਅੰਦਰ ਕੌਣ ਕਹਿੰਦਾ ਹੁਣ? ਕਹਿੰਦਾ ਉਸ ਨੇ ਕਹਿ ਤੀ ਪੱਕ ਜਾਣਗੀਆਂ, ਉਹੀ ਕਹਿੰਦਾ ਪਿੱਲੀਆਂ ਰਹਿਣਗੀਆਂ। ਬਚਨ ਤਾਂ ਉਹਨਾਂ ਦਾ ਉਸੇ ਦਾ ਹੀ ਹੈ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦਾ ਇਉਂ ਹੋਈ ਹੈ, ਕਹਿੰਦੇ ਵੀ ਤਾਂ ਮਾੜੀ ਗੱਲ ਕਰੀਏ ਤਾਂ ਇਹਦਾ ਮਾੜੀ ਗੱਲ ਕਰੀ ਤਾਂ ਲਿਬਾਸ ਦੇਖ ਲਿਆ ਤੇ ਉਹਦਾ ਬਰਨ ਗਿਆ ਨੀ ਸਿੱਖ ਸੀਗਾ। ਹੁਣ ਬਰਨ ਗਿਆ ਨੀ ਸਿੱਖ ਦਾ ਬਚਨ ਮੈਂ ਵੀ ਨੀ ਮੋੜ ਸਕਦਾ, ਮੇਰੇ ਚ ਤਾਕਤ ਨਹੀਂ ਹੈ। ਫੜੋ ਫਿਰ ਉਹਨਾਂ ਨੇ ਕਹਿੰਦੇ ਨੇ
ਮੇਰੀ ਵੱਡੀ ਹੋਈ
ਗਰੀਬ ਮਾਰ ਹੋ ਗਈ। ਸਿੱਖ ਵੱਡਾ ਹੁੰਦਾ ਕਿ ਗੁਰੂ ਵੱਡਾ ਹੁੰਦਾ? ਤੁਸੀਂ ਗੁਰੂ ਉਹ ਸਿੱਖ ਹੈ, ਉਹਦਾ ਬਚਨ ਮੋੜ ਕੇ, ਬਚਨ ਤਾਂ ਤੁਹਾਡਾ ਸੱਚਾ ਹੋਣਾ ਚਾਹੀਦਾ ਸੀ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਸਾਡਾ ਸਿੱਖਾਂ ਨਾਲ ਪਿਆਰ ਹੀ ਇਹੋ ਜਿਹਾ, ਉਹ ਬਚਨ ਤਾਂ ਹੁਣ ਲੱਖੂ ਦਾ ਸੱਚਾ ਰਹੂਗਾ। ਕਹਿਣ ਲੱਗਾ ਮਹਾਰਾਜ ਫਿਰ ਮੇਰੀ ਤਾਂ ਗਰੀਬ ਮਾਰ ਹੋ ਗਈ। ਪੰਜਵੇਂ ਪਾਤਸ਼ਾਹ ਕਹਿਣ ਲੱਗੇ ਨਹੀਂ ਬੁੱਧੂ, ਤੂੰ ਸਾਡਾ ਸਿੱਖ ਹੈ, ਬਚਨ ਤਾਂ ਰਹੂਗਾ ਲੱਖੂ ਦਾ ਹੀ ਸੱਚਾ, ਹੁਣ ਕੱਚੀਆਂ ਹੀ ਰਹਿਣਗੀਆਂ। ਗੁਰੂ ਸਰਵਾਗੋ ਆ ਗੁਰਮੁਖ, ਕਹਿੰਦੇ ਜਾ ਪੱਕਿਆਂ ਦੇ ਭਾ ਵਿਖ ਜਾਣਗੀਆਂ ਤੇਰੀਆਂ ਟਾਈਮ, ਕਹਿੰਦੇ ਨੇ ਪੜੋ ਨੇ
ਪੰਜਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਬੁੱਧੂ ਤੂੰ ਤਾਂ ਸਾਡਾ ਸਿੱਖ ਹੈ, ਤੈਨੂੰ ਘਾਟਾ ਕੈਸੇ ਪੈ ਸਕਦਾ? ਉਹ ਤਾਂ ਪੱਕਿਆਂ ਦੇ ਭਾਅ ਵਿਕਣਗੀਆਂ ਪਿੱਲੀਆਂ, ਤਾਂ ਇੰਦਰ ਨੂੰ ਆਰਡਰ ਕਰਤਾ, ਬਾਸ ਸ਼ੁਰੂ ਹੋ ਗਈ, ਕਿਲੇ ਦੀ ਕੰਧ ਬਹਿ ਗਈ, ਹੁਣ ਰੋੜਾ ਨੀ ਲੱਭਦਾ ਭਾਲਿਆ ਹੋਇਆ। ਉਹ ਸ਼ਾਹੀ ਅਫਸਰਾਂ ਨੇ ਪਾਈ ਬੁੱਧੂ ਦੇ ਪਿੱਲੇ ਆਵੇ ਪੱਕੀਆਂ ਦੇ ਪਾ ਲੈ ਕੇ ਕੰਧ ਬਣਾਈ, ਗੁਰੂ ਕੋ ਸਿੱਖ ਨੂੰ ਮੁਨਾਫਾ ਹੋਇਆ। ਆਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸ਼ਹੀਦੀ ਜੋੜ ਮੇਲੇ ਦੇ ਦਿਨ ਲੱਗਦੇ ਨੇ। ਆਓ ਆਪ ਟਾਈਮ ਹੋ ਗਿਆ, ਹੁਣ ਹੋਰ ਸੂਚਨਾ ਸੁਣ ਲੋ। ਇੱਕ ਸਮਾਂ ਇਰੀ ਫੇਰੀ ਕਦੇ ਕਿਹਾ ਜਾ ਜਾਂਦਾ, ਕਦੇ ਕਿਹਾ ਜਾ ਜਾਂਦਾ। ਹੁਣ ਆਪਣੇ ਵਿੱਚ ਸੁਣਤੋ ਜੀ ਹੋਈ ਹੈ ਨਾ, ਬਈ ਕਲਫੂ ਆਰਡਰ ਲੱਗ ਜਾਣਾ ਪਰਸੋਂ ਨੂੰ, ਖਬਰਾਂ ਕੱਲੇ ਹੀ ਲਾ ਦੇਣ, ਇਹਦਾ ਉਹਨਾਂ ਦੀ ਕਿਤੇ ਰੌਲਾ ਪੈਦਾ, ਉਹਨਾਂ ਨੇ ਜਗ੍ਹਾ ਲਾ ਦੇਣਾ। ਉਹ ਦੀਵਾਨ ਕੱਲ ਨੂੰ ਨੀ ਲੱਗੇਗਾ, ਹੁਣ ਬਸ ਅੱਜ ਦਾ ਹੀ ਦੀਵਾਨ ਹੈ ਤੁਹਾਡਾ, ਕਿ ਵਿਚਾਰਿਆਂ ਨੇ ਸਮਾਨ ਵੀ ਪਹੁੰਚਾਉਣਾ, ਜੇ ਕਲਫੂ ਆਰਡਰ ਲੱਗਾ ਇੱਥੇ ਹੀ ਗਲਜੂ ਪਿਆ ਜੀ, ਖਬਰਾਂ ਕਦ ਖੋਲਣ। ਔਰ ਇਸ ਤਰ੍ਹਾਂ ਦੇ ਨਾਲ ਕੱਲ ਨੂੰ ਨੀ ਦੀਵਾਨ ਲੱਗਣਾ ਹੈ। ਆਓ ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਫਿਰ ਆਪਾਂ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਜਾਣਾ। ਪੜੋ ਪ੍ਰੇਮ ਦੇ ਨਾਲ,
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ Thank you.
Vai guru, vai guru, vai guru.